वाहिगुरु जी कहां बुद्ध प्रभु तुच्छ हमारी बरन सके मेहमान जो तिहारी हम न सकत कर सिफत तुम्हारी आप ले हो तुम कथा सुधारी काहे पूत झगरत हो संग बाप जिनके जने बडीरे तुम हो तिन स्यों झगरत पाप। सन्मान योग साध संगत जी रसना पवित्र करो गज के फतेह बुलाओ वाहिगुरु जी का खालसा वाहिगुरु जी की फतेह। गुरु रामदास सोढ़ी सुल्तान सतगुरु जी नाल गुरु जी दे वड्डे सपुत्र पृथ्वी चंद जी झगड़ा कर रहे हन तिस प्रथाए गुरु जी ने ए शब्द उचारण कीता है काहे पूत झगड़त हो संग बाप। बाप नाल झगड़ा करना माता नाल झगड़ा करना बेटे वास्ते चंगा नहीं। भाई गुरदास जी दी बाणी पढ़न तो पता लगदा है कि माता पिता दी बच्चियां वास्ते किन्नी वड्डी कुर्बानी है। 37वीं वार दी 10वीं पौड़ी विच भाई गुरदास जी लिखदे हन मात पिता मिल निम्मिया आसा वंती उदर मझारे रस कस गाए निलज होए शोय शोय धरन तरे पगतारे। जिस मां नूं चिरां तों उड़ीक सी कि मेरे घर विच सुखां लदे दा जन्म होवे निरंकार दी कृपा दा सदका अनेकां धर्म कर्म दान पुन सेवा सिमरन करदियां ओ समा आ गया जिस वेले मात पिता मिल निम्मिया माता ते पिता दे संयोग करके बच्चा निम्मिया निमृत होया। आसावंती उधर मझारे जेड़ी मां ने आसा लाई होई सी कि मेनू पुत्र दी प्राप्ति होवे जे किसे साध ने ए गल कही मां नूं कि नचंदा ऐतवार होवे चरस्ते दे विच इशनान करें तां तेरे घर पुत्र जमेगा तां पुत्र दी ममता विच आ के मां ने चरस्ते विच भी इशनान कीता संदूर डोलिया। जे किसे पखंडी साध ने ए गल कही कि पिपल दे रुख हेठ इशनान करें तां तेरे घर पुत्र होवेगा पिपल सुख जावेगा। जे किसे ने ए गल कही कि अंबां दा झाड़ अंबां नाल फलीभूत होवे उस अंब दे हेठ तू इशनान कर अंब सुख जावेगा तेरी कुख हरी होवेगी ता पुत्र दी ममता विच गई हुई माता ने विचारिया पी ओ जाने अंब बेशक सुख जावे पर मेरे घर पुत्र होवे। जे किसे ने ए गल कही कि खूह नवा लगा होवे उस विच जाल पा के चुल्हा बना के रोटियां पका के खावे तां तेरे घर पुत्र जमेगा। जे किसे ने ए गल कही कि मुर्दा सड़दा होवे उस दे कोलियां ते रोटी पका के तू खावे तां तेरे घर पुत्र जमेगा। इत आदि अनेका ही मनमत दे कर्म जां गुरमत दे असूलां नूं करदियां होयां चिरकाल दे बाद माता दे घर पुत्र दी उमैद होई मात पिता मिल निम्मिया आसा वंती उधर मझारे जेड़ी मां ने पुत्र दी आस रखी सी ओदे उधर पेट विच पुत्र निम्मिया निमृत होया रस कस खाए निलज होए शोय शोय धरन तरे पग धारे। मां ने बड़ी खुशी मनाई रस कस खांदी होई लज्जा करदी है जां जो जो दवाइयां कौड़ियां कसैलियां किसे वैद हकीम ने दितियां पुत्र वास्ते ओ सारियां ही रस कस वालियां चीजां खादियां मां ने छोए छोए धरन धरे पग धारे। जिस वेले निरंकार दी कृपा होई ते माता किन्ना परहेज रखदी है पुत्र वास्ते कौड़ियां कसैलियां चीजां खाण तों गरेज नहीं कीता ਪਰ ਹੁਣ ਮਾਂ ਨੇ ਇਹ ਵਿਚਾਰਿਆ ਕਿ ਮੇਰਾ ਦੁੱਧ ਪੀ ਕੇ ਕਿਤੇ ਮੇਰਾ ਸੁੱਖਾਂ ਲੱਦਾ ਬਿਮਾਰ ਨਾ ਹੋ ਜਾਵੇ। ਪੁੱਤਰ ਅਜੇ ਪੇਟ ਵਿਚ ਹੀ ਹੈ, ਮਾਂ ਨੂੰ ਸੋਚ ਪਹਿਲਾਂ ਹੀ ਆ ਗਈ। ਜੇ ਕੋਈ ਛੋਲੇ ਵੇਚਣ ਵਾਲਾ ਆਇਆ ਜਾਂ ਕੋਈ ਖੱਟੀਆਂ ਕਸੈਲੀਆਂ ਚੀਜ਼ਾਂ ਲੈ ਕੇ ਆਇਆ ਤੇ ਮਾਂ ਨੇ ਨਾ ਕਰ ਦਿੱਤੀ ਕਿ ਮੈਂ ਇਹ ਚੀਜ਼ਾਂ ਨਹੀਂ ਖਾਣੀਆਂ, ਇਨ੍ਹਾਂ ਦੇ ਖਾਣ ਨਾਲ ਹੋ ਸਕਦਾ ਹੈ ਕਿ ਮੇਰੇ ਪੁੱਤਰ ਨੂੰ ਕੋਈ ਦੁੱਖ ਹੋਵੇ। ਸ਼ਾਮ ਦੇ ਸਮੇਂ ਇੱਕ ਛਾਬੜੀ ਵਾਲਾ ਆ ਗਿਆ, ਉਹਨੇ ਆਵਾਜ਼ ਦਿੱਤੀ ਵੀ ਚੇਤ ਦੇ ਮਹੀਨੇ ਦੀਆਂ ਕਣਕ ਦੀਆਂ ਮੂਲੀਆਂ। ਗੁਆਂਢਣ ਨੇ ਕਿਹਾ ਲੈ ਕੇ ਖਾ ਲੈ, ਪਰ ਇਸ ਇਸਤਰੀ ਨੇ ਜਵਾਬ ਦਿੱਤਾ ਖਾ ਤੇ ਲਵਾਂ, ਪਰ ਜੇ ਮੈਂ ਮੂਲੀਆਂ ਖਾ ਲਈਆਂ ਤੇ ਕਿਤੇ ਮੇਰੇ ਸੁੱਖਾਂ ਲੱਦੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ। ਇਤਿਆਦ ਸੰਜਮ ਰੱਖਦੀ ਹੋਈ ਰਸਕਸ ਖਾਏ ਨਿਲੱਜ ਹੋਏ। ਲੱਜਾ ਦੇ ਸਹਿਤ ਹੋ ਕਰਕੇ ਸੰਜਮ ਰੱਖ ਕੇ ਛੋਏ ਛੋਏ ਧਰਨ ਧਰੇ ਪਗਧਾਰੇ। ਟੋ ਟੋ ਕੇ ਮਾਂ ਕਦਮ ਰੱਖਦੀ ਹੈ ਕਿ ਕਿਤੇ ਪੇਟ ਵਿਚ ਜਿਹੜਾ ਮੇਰਾ ਬੱਚਾ ਹੈ ਉਸ ਨੂੰ ਕੋਈ ਦੁੱਖ ਨਾ ਹੋਵੇ। ਪੇਟ ਵਿਚ ਦਸਮਾਂ ਰੱਖ, ਨੌ ਮਹੀਨਿਆਂ ਤੱਕ ਪੇਟ ਵਿਚ ਪੁੱਤਰ ਦੀ ਪਾਲਣਾ ਕਰਕੇ ਪੱਥ ਪਰਹੇਜ ਰੱਖ ਕੇ ਪੀੜਾ ਖਾਏ ਜਣੇ ਪੁੱਤ ਪਿਆਰੇ। ਅਨੇਕ ਤਰ੍ਹਾਂ ਦੀਆਂ ਬਿਪਤਾਵਾਂ ਨੂੰ ਸਹਾਰ ਕੇ ਪੀੜਾ ਝੱਲਦੀ ਹੋਈ ਮਾਂ ਨੇ ਦਸਵੇਂ ਮਹੀਨੇ ਦੇ ਆਰੰਭ ਅੰਦਰ ਪੁੱਤਰ ਨੂੰ ਜਨਮ ਦਿੱਤਾ। ਪੇਟ ਵਿਚ ਦਸਮਾਂ ਰੱਖ, ਪੀੜਾ ਖਾਏ ਜਣੇ ਪੁੱਤ ਪਿਆਰੇ। ਜਣ ਕੇ ਪਾਲੇ ਕਸ਼ਟ ਕਰ, ਖਾਣ ਪਾਨ ਵਿਚ ਸੰਜਮ ਸਾਰੇ। ਭਾਈ ਗੁਰਦਾਸ ਜੀ ਭਾਵੇਂ ਆਪ ਵਿਆਹੇ ਹੋਏ ਨਹੀਂ ਹਨ, ਆਪ ਬਾਲ ਬ੍ਰਹਮਚਾਰੀ ਜਤੀ ਹੋਏ ਹਨ, ਪਰ ਗ੍ਰਿਸਥ ਧਰਮ ਨੂੰ ਬੜਾ ਲਾਗੋ ਹੋ ਕੇ ਪਛਾਣਦੇ ਹਨ ਕਿ ਗ੍ਰਿਸਥ ਦੀਆਂ ਕੀ ਕੀ ਮਜਬੂਰੀਆਂ ਅਤੇ ਕੀ ਕੀ ਦੁੱਖ ਹਨ। ਮਾਤਾ ਨੇ ਅਨੇਕਾਂ ਦੁੱਖਾਂ ਕਸ਼ਟਾਂ ਵਿਚੋਂ ਦੀ ਲੰਘ ਕੇ ਮਸਾਂ ਮਸਾਂ ਦਸਵੇਂ ਮਹੀਨੇ ਪੁੱਤਰ ਨੂੰ ਜਨਮ ਦਿੱਤਾ। ਜਣ ਕੇ ਪਾਲੇ ਕਸ਼ਟ ਕਰ, ਕਿਸੇ ਜੋਤਸੀ ਨੇ ਦੱਸਿਆ ਕਿ ਜੇ ਪੁੱਤਰ ਤੇਰੇ ਘਰ ਰਾਤ 12 ਵਜੇ ਤੋਂ ਪਹਿਲਾਂ ਪੈਦਾ ਹੋਇਆ ਤਾਂ ਲੁਟੇਰਾ ਹੋਵੇਗਾ, ਚੋਰ ਹੋਵੇਗਾ, ਧਾੜਵੀ ਹੋਵੇਗਾ, ਅਧਰਮੀ ਹੋਵੇਗਾ। ਜੇ ਤੇਰੇ ਘਰ ਪੁੱਤਰ ਰਾਤ 12 ਵਜੇ ਦੇ ਬਾਅਦ ਪੈਦਾ ਹੋਵੇ ਅੰਮ੍ਰਿਤ ਵੇਲੇ ਤਾਂ ਧਰਮੀ ਹੋਵੇਗਾ, ਮਹਾਤਮਾ ਹੋਵੇਗਾ, ਆਗਿਆਕਾਰੀ ਹੋਵੇਗਾ। ਜਿਸ ਵੇਲੇ ਰਾਤ ਪ੍ਰਸੂਤ ਦੀ ਪਵਨ ਚੱਲੀ ਤੇ ਮਾਤਾ ਨੇ ਰੱਸਾ ਪਾ ਕੇ ਆਪਣੀਆਂ ਲੱਤਾਂ ਨੂੰ ਉੱਪਰ ਨੂੰ ਸੀਸ ਆਸਣ ਹੋ ਕੇ ਕਸ਼ਟ ਝੱਲਿਆ ਕਿ ਪੁੱਤਰ ਨੂੰ ਅੱਧੀ ਰਾਤ ਦੇ ਬਾਅਦ ਜਨਮ ਦੇਣਾ ਹੈ। ਪੀੜਾ ਖਾਏ ਜਣੇ ਪੁੱਤ ਪਿਆਰੇ, ਇਹ ਵੀ ਪੀੜਾ ਸਹਾਰੀ ਕਿ ਪੁੱਤਰ ਮੇਰਾ ਧਰਮਾਤਮਾ ਹੋਵੇ। ਜਣ ਕੇ ਪਾਲੇ ਕਸ਼ਟ ਕਰ, ਜਿਸ ਵੇਲੇ ਪੁੱਤਰ ਦਾ ਜਨਮ ਹੋਇਆ ਮਾਂ ਵਿਚਾਰੀ ਗਰੀਬਣੀ ਸੀ, ਘਰ ਦੇ ਵਿਚ ਬਹੁਤਾ ਸੁਖ ਨਹੀਂ ਹੈ, ਪਰ ਫਿਰ ਵੀ ਕਸ਼ਟਾਂ ਵਿਚ ਪੈ ਕੇ ਦੁੱਖਾਂ ਵਿਚ ਪੈ ਕੇ ਰਾਤ ਨੂੰ ਸੁੱਖਾਂ ਲੱਦੇ ਨੂੰ ਲੈ ਕੇ ਜਿਸ ਵੇਲੇ ਸੁੱਤੀ ਤਾਂ ਜੇ ਰਾਤ ਦੇ 9 ਨਹੀਂ ਵਜੇ ਕਿ ਬੱਚੇ ਨੇ ਪਿਸ਼ਾਬ ਕਰ ਦਿੱਤਾ। ਮਾਤਾ ਕੋਲ ਜਿਹੜਾ ਪੋਤੜਾ ਸੀ ਉਹ ਹੀ ਥੱਲੇ ਵਿਛਾ ਕੇ ਅਜੇ ਘੰਟਾ ਨਹੀਂ ਹੋਇਆ ਕਿ ਬੱਚੇ ਨੇ ਫੇਰ ਪਿਸ਼ਾਬ ਕਰ ਦਿੱਤਾ। ਮਾਂ ਕੋਲ ਹੋਰ ਕੋਈ ਬਸਤਰ ਨਹੀਂ, ਆਪ ਗਿੱਲੀ ਥਾਂ ਉੱਤੇ ਹੋ ਗਈ, ਪੁੱਤਰ ਨੂੰ ਸੁੱਕੀ ਥਾਂ ਉੱਤੇ ਪਾ ਲਿਆ ਦੂਸਰੇ ਬੰਨੇ। ਜਿਸ ਵੇਲੇ ਅੱਧੀ ਰਾਤ ਦਾ ਸਮਾਂ ਹੋਇਆ ਮਾਤਾ ਨੇ ਵਿਚਾਰਿਆ ਕਿ ਸਾਰੀ ਰਾਤ ਸਿਆਲ ਦੀ ਹੈ, ਪੁੱਤਰ ਠੰਡ ਵਿਚ ਰਹੇਗਾ। ਆਪ ਮਲਮੂਤਰ ਵਾਲੀ ਜਗ੍ਹਾ ਤੇ ਹੋ ਗਈ ਤੇ ਕਿਹਾ ਪੁੱਤਰਾ ਤੂੰ ਮੇਰਾ ਬਾਦਸ਼ਾਹ ਹੈ, ਤੂੰ ਮੇਰੀ ਛਾਤੀ ਤੇ ਸਾਰੀ ਰਾਤ ਕੱਟ, ਮੈਂ ਤੇਰੇ ਮਲਮੂਤਰ ਵਾਲੀ ਥਾਂ ਉਤੇ ਰਾਤ ਕੱਟ ਲਵਾਂਗੇ। ਪੁੱਤਰ ਨੂੰ ਛਾਤੀ ਤੇ ਲਟਾ ਦਿੱਤਾ, ਲੋਰੀਆਂ ਦੇ ਕੇ ਪੁੱਤਰ ਨੂੰ ਦੁੱਖ ਕਸ਼ਟ ਨਹੀਂ ਜਾਂ ਆਉਣ ਦਿੰਦੀ ਮਾਤਾ। ਜਣ ਕੇ ਪਾਲੇ ਕਸ਼ਟ ਕਰ, ਬੜੇ ਕਸ਼ਟ ਝੱਲਣੇ ਪੈਂਦੇ ਨੇ ਜੇ ਪੁੱਤਰ ਬਿਮਾਰ ਹੋ ਗਿਆ। ਸਾਰੀ ਸਾਰੀ ਰਾਤ ਮਾਂ ਪਿਓ ਜਾਗਦੇ ਰਹੇ, ਖਾਣ ਪਾਨ ਵਿਚ ਸੰਜਮ ਸਾਰੇ, ਹਰ ਪ੍ਰਕਾਰ ਨਾਲ ਖਾਣ ਪੀਣ ਵਾਲੀਆਂ ਚੀਜ਼ਾਂ ਵਿਚ ਪਰਹੇਜ ਰੱਖਿਆ। कि जे मैं गाजरां खा लिया मेरा दुध पी के किते पुत्र दे पेट विच पीड़ ना होण लग पवे, जे मैं मूलियां छोले ते होर चीजां खा लिया किते पुत्र नूं को कष्ट ना होवे। खान पान विच संजम सारे, मां संजम रखदी है परहेज रखदी है, गुड़ती दे प्याल दुध। जिस वेले बच्चा जमदा है ता हिंदू गंगा जल दी गुड़ती दिंदे हन, जेडे सिख हन ओ पंज पतासे पानी विच पा के कृपान नाल जपजी साहब दा पाठ करके पंज बूंदा बच्चे दे मुंह विच पा दिंदे हन। पुराने समय अंदर कई वड्डे वडेरियां तो गुड़ती दिंदे सन। पुत्र दा जन्म हुंदिया ही गुड़ती दे प्याल दुध पहला गुड़ती दित्ती जांदी है। जेड़े पठान ने ओ भी अपनी खंजर दी नोक दे नाल जल मुख विच पाउंदे ने कि जेड़ा साडा पुत्र है बहादुर ते सूरमा होवे। गुड़ती दे के फिर दुध चंगाया जांदा है। ਘੁੱਟੀ ਵੱਟੀ ਦੇ ਨਿਹਾਰੇ, ਪੁਰਾਣੇ ਜਮਾਨਿਆਂ ਦੇ ਅੰਦਰ ਜਿਵੇਂ ਹੁਣ ਜਨਮ ਘੁੱਟੀਆਂ ਮਿਲ ਜਾਂਦੀਆਂ ਨੇ, ਏਦਾਂ ਨਹੀਂ ਸੀ ਹੁੰਦੀਆਂ। ਲੋਕ ਚੀਜ਼ਾਂ ਨੂੰ ਕਾੜ ਬਣਾ ਕੇ ਅਤੇ ਵੱਟੀਆਂ ਵੱਟ ਵੱਟ ਕੇ ਅੱਜ ਕੱਲ ਵਰਗੇ ਨਿੱਪਲ ਤੇ ਹੋਰ ਕਈ ਸਾਧਨ ਨਹੀਂ ਸਨ। ਦੁੱਧ ਪੀਣ ਵਾਲੀਆਂ ਬੋਤਲਾਂ ਅੱਜ ਤੋਂ 400 ਸਾਲ ਪੁਰਾਣੀ ਇਹ ਕਥਾ ਹੈ। ਉਸ ਵੇਲੇ ਮਾਵਾਂ ਸੂਤ ਦੀਆਂ ਵੱਟੀਆਂ ਵੱਟ ਕੇ ਦੁੱਧ ਵਿਚ ਭਿਉਂ ਕੇ ਆਪਣੇ ਬੱਚੇ ਦੇ ਮੂੰਹ ਵਿਚ ਦਿੰਦੀਆਂ ਸਨ। ਘੁੱਟੀ ਵੱਟੀ ਦੇ ਨਿਹਾਰੇ, ਜੇ ਕਾਕਾ ਰੋਂਦਾ ਵੇਖਿਆ ਤੇ ਮਾਂ ਅੱਖਾਂ ਚ ਅੱਖਾਂ ਪਾ ਕੇ ਪੜ੍ਹ ਲੈਂਦੀ ਸੀ ਕਿ ਮੇਰੇ ਸੁੱਖਾਂ ਲੱਦੇ ਨੂੰ ਪੇਟ ਵਿਚ ਕੋਈ ਤਕਲੀਫ਼ ਹੈ। ਉਸੇ ਵੇਲੇ ਸੌਂਫ ਲਿਆ ਕੇ ਉਸ ਨੂੰ ਕੁੱਟ ਬਣਾ ਕੇ ਕਾੜਾ ਬਣਾ ਕੇ ਉਸ ਦੀਆਂ 4 ਬੂੰਦਾਂ ਮੂੰਹ ਵਿਚ ਪਾਈਆਂ ਜਾਂਦੀਆਂ। ਸ਼ਾਦਨ ਭੋਜਨ ਪੋਖਿਆ, ਬੱਚੇ ਦੀ ਹਰ ਪ੍ਰਕਾਰ ਨਾਲ ਮਾਤਾ ਪਿਤਾ ਨੇ ਪਿਰਤ ਪਾਲਣਾ ਕੀਤੀ। ਸ਼ਾਦਨ ਮਹਿਣੇ ਬਸਤਰ, ਭੋਜਨ ਮਹਿਣੇ ਖੁਰਾਕ। ਮਾਂ ਪਿਓ ਬੱਚੇ ਦੇ ਸਿਆਲ ਵਿਚ ਗਰਮ ਤੇ ਗਰਮੀਆਂ ਵਿਚ ਠੰਡੇ ਬਸਤਰ ਬਣਾਉਂਦੇ ਨੇ। ਹਰ ਪ੍ਰਕਾਰ ਦੇ ਕੱਪੜੇ ਭੀੜੇ ਹੋ ਗਏ ਤੇ ਨਵੇਂ ਸਵਾ ਕੇ ਦਿੱਤੇ। ਭੋਜਨ ਸਮੇਂ ਅਨੁਸਾਰ ਮਾਂ ਖਵਾਉਂਦੀ ਹੈ, ਪੋਖਿਆ ਪਾਲਣਾ ਕਰ ਰਹੀ ਹੈ। ਸ਼ਾਦਨ ਭੋਜਨ ਪੋਖਿਆ, ਝੰਡਣ ਮੰਗਣ ਪੜ੍ਹਨ ਚਿਤਾਰੇ। ਜਾਂ ਦੂਜਾ ਪਾਠ ਆਇਆ ਭਾਈ ਗੁਰਦਾਸ ਜੀ ਦਾ, ਸ਼ਾਦਨ ਭੋਜਨ ਪੋਖਿਆ ਭੱਦਣ ਮੰਗਣ ਪੜ੍ਹਨ ਚਿਤਾਰੇ। ਜਦੋਂ ਕਾਕਾ ਸਿਆਣਾ ਹੋ ਜਾਵੇ ਤਾਂ ਪੁਰਾਣੇ ਸਮੇਂ ਦਾ ਧਾਰਮਿਕ ਸੰਸਕਾਰ ਸੀ, ਸਨਾਤਨੀ ਜਮਾਨਾ ਸੀ, ਬੱਚੇ ਦੀਆਂ ਭੱਦਣਾ ਕਰਾਉਣੀਆਂ, ਭਾਵ ਸੰਨਿਆਸੀਆਂ ਕੋਲ ਲੈ ਕੇ ਜਾਣਾ, ਉਨ੍ਹਾਂ ਨੇ ਥੋੜੇ ਕੇਸ ਕੱਟ ਦੇਣੇ, ਉਹਨੂੰ ਚੇਲਾ ਮੁੰਨ ਲੈਣਾ, ਜਾਂ ਝੰਡਣ ਝੰਡ ਕਰ ਦੇਣੀ ਉਸ ਦੀ। ਸ਼ਾਦਨ ਭੋਜਨ ਪੋਖਿਆ, ਭਾਈ ਗੁਰਦਾਸ ਜੀ ਦੇ ਕਹਿਣ ਦਾ ਤਾਤਪਰਜ ਇਹ ਹੈ ਕਿ ਪੁੱਤਰ ਨੂੰ ਧਾਰਮਿਕ ਸੰਸਕਾਰ ਕਰਾਉਣਾ। ਸਿੱਖਾਂ ਦਾ ਧਾਰਮਿਕ ਸੰਸਕਾਰ ਇਹ ਹੈ ਕਿ ਬੱਚੇ ਨੂੰ ਅੰਮ੍ਰਿਤ ਛਕਾਉਣਾ, ਗੁਰਦੁਆਰੇ ਲਿਜਾਣਾ, ਸੋਹਣੀ ਸਿੱਖਿਆ ਆਪ ਸੁਣਨੀ ਅਤੇ ਆਪਣੇ ਬੱਚਿਆਂ ਨੂੰ ਸੁਣਾਉਣੀ। ਸ਼ਾਦਨ ਭੋਜਨ ਪੋਖਿਆ ਭੱਦਣ ਮੰਗਣ ਪੜ੍ਹਨ ਚਿਤਾਰੇ। ਅਤੇ ਪੁੱਤਰ ਦੀ ਮੰਗਣੀ ਵੀ ਕਰਨੀ ਹੈ ਕਿਸੇ ਥਾਂ ਤੇ, ਪਰ ਮੰਗਣੀ ਬਾਅਦ ਵਿਚ ਕਰਾਂਗੇ, ਪਹਿਲਾਂ ਇਸ ਨੂੰ ਪੜ੍ਹਾ ਲਈਏ। ਮਾਂ ਪਿਓ ਦੇ ਮਨ ਵਿਚ ਇਹ ਤਮੰਨਾ ਸੀ। ਪਾਂਧੇ ਪਾਸ ਪੜ੍ਹਾਏ ਆ। ਪੁਰਾਣੇ ਸਮਿਆਂ ਅੰਦਰ ਹਿੰਦੂ ਮੰਦਰਾਂ ਵਿਚ ਅਤੇ ਮੁਸਲਮਾਨ ਮਸੀਤਾਂ ਵਿਚ ਬੱਚੇ ਪੜ੍ਹਿਆ ਕਰਦੇ ਸਨ। ਪਾਂਧੇ ਪਾਸ ਪੜ੍ਹਾਏ ਆ। ਮਾਂ ਪਿਓ ਨੇ ਆਪਣੇ ਕਾਕੇ ਨੂੰ ਪਾਂਧੇ ਪਾਸ ਪੜ੍ਹਨੇ ਬਿਠਾ ਦਿੱਤਾ। ਖੱਟ ਲੁਟਾਏ ਹੋਏ ਸੁਚਿਆਰੇ, ਜਿੰਨੀ ਖੱਟੀ ਖੱਟੀ ਸੀ ਆਪਣੀ ਜ਼ਿੰਦਗੀ ਵਿਚ ਸਾਰੀ ਬੱਚੇ ਦੀ ਪੜ੍ਹਾਈ ਤੇ ਲਾ ਦਿੱਤੀ। ਜਿਵੇਂ ਅੱਜ ਕੱਲ ਮਾਪੇ ਸੋਚਦੇ ਨੇ ਕਿ ਸਾਡੇ ਬੱਚੇ ਵਕੀਲ ਬਣ ਜਾਣ, ਡਾਕਟਰ ਬਣ ਜਾਣ, ਇੰਜੀਨੀਅਰ ਬਣ ਜਾਣ, ਮਾਂ ਪਿਓ ਆਪਣੀ ਸਾਰੀ ਖੱਟੀ ਕਮਾਈ ਆਪਣੇ ਧੀਆਂ ਪੁੱਤਰਾਂ ਦੀ ਪੜ੍ਹਾਈ ਤੋਂ ਕੁਰਬਾਨ ਕਰ ਦਿੰਦੇ ਹਨ। ਪਾਂਧੇ ਪਾਸ ਪੜ੍ਹਾਏ ਆ, ਖੱਟ ਲੁਟਾਏ ਹੋਏ ਸੁਚਿਆਰੇ। ਖੱਟੀ ਤਾਂ ਭਾਵੇਂ ਸਾਰੀ ਲੱਗ ਗਈ, ਪਰ ਬੱਚਾ ਸੁਚਿਆਰ ਬਣ ਗਿਆ, ਵਿਦਵਾਨ ਬਣ ਗਿਆ, ਡਿਗਰੀ ਹਾਸਲ ਕਰ ਲਈ। ਅਰਿਣਤ ਹੋਏ ਭਾਰ ਉਤਾਰੇ। ਜਿੰਨਾ ਮਾਤਾ ਪਿਤਾ ਦੇ ਸਿਰ ਦੇ ਉੱਤੇ ਕਰਜ਼ਾ ਸੀ ਉਹ ਸਾਰਾ ਦੂਰ ਹੋਇਆ ਜਾਣਿਆ ਕਿ ਇੱਕ ਸਾਡੇ ਸਿਰ ਦੇ ਉੱਤੋਂ ਬੋਝ ਲੱਥ ਗਿਆ ਹੈ। ਇਸ ਵਾਸਤੇ ਮਾਤਾ ਪਿਤਾ ਨੇ ਵਿਚਾਰਿਆ, ਅਰਿਣਤ ਹੋਏ ਭਾਰ ਉਤਾਰੇ, ਰਿਣ ਮਿਣੇ ਕਰਜ਼ਾ, ਇੱਕ ਕਰਜ਼ਾ ਤੇ ਸਾਡੇ ਸਿਰੋਂ ਲੱਥ ਗਿਆ ਨਾ, ਇਸ ਬੋਝ ਤੋਂ ਹਲਕੇ ਹੋ ਕੇ। ਮਾਤਾ ਪਿਤਾ ਆਨੰਦ ਵਿਚ ਪੁੱਤੇ ਦੀ ਕੁੜਮਾਈ ਹੋਈ, ਰਹੱਸੀ ਅੰਗ ਨਮਾਵਈ, ਗਾਵੇ ਸੋਹੇ ਲੜੇ ਸੁਖ ਹੋਈ। ਭਾਈ ਗੁਰਦਾਸ ਜੀ ਨੇ ਦੂਸਰਾ ਸ਼ਬਦ ਲਿਖਿਆ ਹੈ ਕਿ ਜਿਸ ਵੇਲੇ ਮਾਤਾ ਪਿਤਾ ਨੂੰ ਮਨ ਵਿਚ ਬੜਾ ਭਾਰੀ ਆਨੰਦ ਆਇਆ ਕਿ ਪੁੱਤਰ ਸਾਡਾ ਪੜ੍ਹ ਲਿਖ ਕੇ ਵਿਦਵਾਨ ਬਣ ਗਿਆ ਹੈ, ਹੁਣ ਪੁੱਤਰ ਦੀ ਕੁੜਮਾਈ ਕਰਨੀ ਹੈ, ਕਿਤੇ ਉਹ ਰਿਸ਼ਤਾ ਆਵੇ। ਜਿਸ ਵੇਲੇ ਕਿਸੇ ਰਿਸ਼ਤੇਦਾਰ ਦੇ ਮਨ ਵਿਚ ਮਿਹਰ ਪਈ, ਉਸ ਨੇ ਆ ਕੇ ਰਿਸ਼ਤਾ ਕਰ ਦਿੱਤਾ ਪੁੱਤਰ ਨੂੰ। ਮਾਤਾ ਪਿਤਾ ਆਨੰਦ ਵਿਚ ਪੁੱਤੇ ਦੀ ਕੁੜਮਾਈ ਹੋਈ, ਜਿਸ ਵੇਲੇ ਪੁੱਤਰ ਦੀ ਕੁੜਮਾਈ ਹੋਈ ਤਾਂ ਮਾਤਾ ਪਿਤਾ ਨੂੰ ਬੜੀਆਂ ਖੁਸ਼ੀਆਂ, ਰਹੱਸੀ ਅੰਗ ਨਮਾਵਈ, ਮਾਂ ਜਿਹੜੀ ਹੈ ਆਪਣੇ ਅੰਗਾਂ ਵਿਚ ਨੀ ਮਿਉਂਦੀ, ਗਾਵੇ ਸੋਹਿਲੜੇ ਸੁਖ ਹੋਈ, ਸੁਖਦਾਇਕ ਗੀਤ ਗਾ ਰਹੀ ਹੈ। ਸਹੇਲੀਆਂ ਨੇ ਇਕੱਠੀਆਂ ਹੋ ਕਰਕੇ ਆਂਢਣਾ ਗੁਆਂਢਣਾ ਨੇ ਗੁਰੂ ਦੀ ਬਾਣੀ ਦੇ ਸ਼ਬਦ ਪੜ੍ਹੇ ਅਤੇ ਹੋਰ ਨਾਨਾ ਪ੍ਰਕਾਰ ਦੇ ਰੰਗ ਮੇਲੇ ਬਣੇ। ਵਿਗਸੀ ਪੁੱਤ ਵਿਆਹੀਏ, ਘੋੜੀ ਲਾਵਾਂ ਗਾਵ ਭਲੋਈ। ਮਾਤਾ ਨੂੰ ਬੜੀ ਖੁਸ਼ੀ ਹੈ ਕਿ ਪੁੱਤਰ ਦਾ ਵਿਆਹ ਕਰਨਾ ਹੈ। ਭੈਣਾਂ ਨੇ ਵਾਗਾਂ ਗੁੰਦੀਆਂ, ਘੋੜੀ ਉੱਤੇ ਚੜਾਇਆ। ਘੋੜੀਆਂ ਨਾਮ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿਚ ਹੈ। ਭਾਵੇਂ ਅੱਜ ਕੱਲ ਘੋੜੀਆਂ ਦੇ ਸਮੇਂ ਐਸੀ ਬਾਣੀ ਨੂੰ ਛੱਡ ਕੇ ਲੋਕ ਮਨਮਤ ਦੇ ਗੀਤ ਗਾਉਂਦੇ ਹਨ, ਪਰ ਸਤਿਗੁਰੂ ਜੀ ਨੇ ਘੋੜੀਆਂ ਨਾਮ ਦੀ ਬਾਣੀ ਉਚਾਰਨ ਕੀਤੀ ਹੈ ਵਿਆਹ ਸਮੇਂ ਗਾਉਣ ਲਈ। ਵਿਗਸੀ ਪੁੱਤ ਵਿਆਹੀਏ, ਘੋੜੀ ਲਾਵਾਂ ਗਾਵ ਭਲੋਈ, ਸੁੱਖਾਂ ਸੁੱਖੇ ਮਾਵੜੀ। ਮਾਂ ਸੌ ਸੌ ਸੁੱਖਣਾ ਸੁੱਖਦੀ ਹੈ ਕਿ ਹੇ ਵਾਹਿਗੁਰੂ ਮੇਰਾ ਲੜਕਾ ਤੇ ਲੜਕੀ ਸੁਖਾਂ ਨਾਲ ਰਹਿਣ, ਇਨ੍ਹਾਂ ਨੂੰ ਕੋਈ ਦੁੱਖ ਤਕਲੀਫ਼ ਨਾ ਆਵੇ। ਜਿਸ ਵੇਲੇ ਬਰਾਤ ਚੜੀ ਖੁਸ਼ੀਆਂ ਦੇ ਸਹਿਤ, ਵਿਆਹ ਹੋ ਕੇ ਲੜਕੀ ਵਿਆਹ ਕੇ ਘਰ ਵਿਚ ਲੈ ਆਂਦੀ ਤੇ ਮਾਂ ਨੇ ਸਿਰ ਦੇ ਉੱਤੋਂ ਦੀ ਵਾਰ ਕੇ ਪਾਣੀ ਪੀਤਾ ਕੱਚੀ ਲੱਸੀ ਬਣਾ ਕੇ ਕਿ ਹੇ ਪੁੱਤਰੋ ਤੁਹਾਡੇ ਦੁੱਖ ਸੁੱਖ ਮੈਂ ਸਾਰੇ ਪਾਣੀ ਦੇ ਛੰਨੇ ਚ ਖੋਰ ਕੇ ਪੀ ਜਾਵਾਂ, ਤੁਹਾਨੂੰ ਕੋਈ ਤਕਲੀਫ਼ ਨਾ ਹੋਵੇ, ਮੈਂ ਸਾਰੇ ਦੁੱਖ ਝੱਲ ਲਵਾਂ। ਸੁੱਖਾਂ ਸੁੱਖੇ ਮਾਵੜੀ, ਪੁੱਤ ਨੂੰ ਹੁੰਦਾ ਮੇਲ ਅਲੋਈ। ਐਸੀਆਂ ਸੁੱਖਾਂ ਸੁੱਖਦਿਆਂ ਸੁਭ ਚਿੰਤਕ ਮਾਤਾ ਨੇ ਜਦੋਂ ਨੂੰਹ ਪੁੱਤ ਦਾ ਮੇਲ ਤੇ ਸੰਯੋਗ ਵੇਖਿਆ, ਬੜੀ ਮਨ ਵਿਚ ਪ੍ਰਸੰਨ ਹੋਈ ਕਿ ਹੇ ਵਾਹਿਗੁਰੂ ਤੇਰੀ ਬੜੀ ਕਿਰਪਾ ਹੈ, ਜਿਹੜੀ ਮੇਰੀ ਨੂੰਹ ਰਾਣੀ ਆਈ ਆਗਿਆਕਾਰੀ ਹੈ। ਦੋਵੇਂ ਨੌ ਪੁੱਤਰ ਮਿਲ ਕੇ ਗੱਲਾਂ ਕਰਦੇ ਇੱਕ ਦਿਨ ਸੁਣੇ ਵੀ ਸਿਆਣੇ ਬੰਦਿਆਂ ਦਾ ਕੰਮ ਨੀ ਫਜੂਲ ਖਰਚਾ ਕਰਨਾ, ਐਵੇਂ ਫੈਸ਼ਨ ਦੇ ਉੱਤੇ ਬਾਜ਼ਾਰਾਂ ਵਿਚ ਘੁੰਮਣਾ ਤੇ ਵਾਧੂ ਖਰਚ ਕਰਨਾ ਅਕਲਵੰਦ ਬੰਦਿਆਂ ਦਾ ਕੰਮ ਨਹੀਂ, ਸੰਜਮ ਦਾ ਸੰਤੋਖ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ, ਸਾਦਾ ਖਾਣਾ ਹੈ, ਸਾਦਾ ਪਹਿਨਣਾ ਹੈ। ਮਾਂ ਸੁਣ ਕੇ ਬੜੀ ਭਾਰੀ ਪ੍ਰਸੰਨ ਹੋਈ, ਪਰ ਕੁਝ ਦਿਨਾਂ ਦੇ ਬਾਅਦ ਨੋ ਨਿਤਕੰਤ ਕੁਮੰਤ ਦੇ ਵੇਰੇ ਹੋਵਣ ਸੱਸ ਬਗੋਈ। ਜਿਹੜੀ ਨੋ ਆਈ ਹੋਈ ਸੀ ਉਸਨੇ ਵਿਚਾਰਿਆ ਵੀ ਮਹੀਨਾ ਭਰ ਤੂੰ ਕੰਮ ਕਰਦਾ ਰਹਿੰਦਾ, ਜਿਹੜੀ ਖੱਟੀ ਕਮਾਈ ਆਉਂਦੀ ਲਿਆ ਕੇ ਆਪਣੀ ਮਾਂ ਦੇ ਹੱਥ ਤੇ ਧਰ ਦਿੰਦਾ ਹੈ, ਆਪਣੇ ਪਿਓ ਦੇ ਹੱਥ ਤੇ ਧਰ ਦਿੰਦਾ, ਮੇਰੇ ਹੱਥ ਤੇ ਕਦੀ ਤੂੰ ਪਾਈ ਨੀ ਰੱਖੀ। ਤੂੰ ਤੇ ਸਾਰਾ ਦਿਨ ਚਲੇ ਜਾਂਦਾ, ਮਗਰੋਂ ਜੇ ਮੈਂ ਕਿਤੇ ਨਵੇਂ ਕੱਪੜੇ ਪਾ ਕੇ ਕਿਤੇ ਸੈਰ ਕਰਨ ਵਾਸਤੇ ਜਾਵਾਂ, ਤੇਰੀ ਮਾਂ ਸੜਬੜ ਕੇ ਕੋਲਾ ਹੋ ਜਾਂਦੀ ਹੈ, ਤੇਰਾ ਪਿਓ ਮੈਨੂੰ ਵੇਖਣਾ ਨਹੀਂ ਚਾਹੁੰਦਾ। ਇਹ ਵੰਨ ਸੁਵੰਨੇ ਸੂਟ ਤੇ ਵੰਨ ਸੁਵੰਨੇ ਗਹਿਣੇ ਕਾਹਦੇ ਲਈ ਬਣਾਏ ਨੇ, ਜੇ ਪਹਿਨਣੇ ਪਾਉਣੇ ਨਹੀਂ। ਨੋ ਨਿਤਕੰਤ ਕੁਮੰਤ ਦੇ, ਭਾਈ ਗੁਰਦਾਸ ਜੀ ਕਹਿੰਦੀ ਜਿਹੜੀ ਨੋ ਸੀ ਉਹ ਕੰਤ ਮਹਿਣੇ ਪਤੀ ਆਪਣੇ ਮਾਲਕ ਨੂੰ ਕੁਮੰਤ ਖੋਟੀ ਮਤ ਦੇਣ ਲੱਗ ਪਈ। ਵੇਰੇ ਹੋਵਣ ਸੱਸ ਵਗੋਈ, ਉਹ ਵੀ ਦਿਨ ਆ ਗਿਆ ਜਿਸ ਦਿਨ ਨੌ ਪੁੱਤ ਵੇਰ ਗਏ, ਮਾਂ ਪਿਓ ਦੇ ਸਾਹਮਣੇ ਅੜਕੇ ਖਲੋ ਗਏ। ਜਿਹੜੀ ਗੱਲ ਮਾਂ ਪਿਓ ਚਾਹੁੰਦੇ ਸਨ ਉਸ ਦੇ ਬਰਖਿਲਾਫ ਹੋ ਗਏ। ਭਾਵੇਂ ਧਰਮ ਦੇ ਅਸੂਲ ਅਪਣਾਉਣ ਲਈ ਮਾਤਾ ਪਿਤਾ ਨੇ ਦ੍ਰਿੜਤਾ ਨਾਲ ਬੱਚੇ ਨੂੰ ਪੱਕਾ ਕੀਤਾ ਹੋਇਆ ਸੀ, ਪਰ ਕੁਸੰਗਤ ਦਾ ਅਸਰ ਬਹੁਤ ਜ਼ਿਆਦਾ ਹੈ। ਇਸ ਵਾਸਤੇ ਸੂਰਦਾਸ ਜੀ ਨੇ ਬਾਣੀ ਵਿਚ ਲਿਖਿਆ, ਸ਼ਾਡ ਮਨ ਹਰ ਬੇਮੁਖਨ ਕੋ ਸੰਗ। ਹੇ ਮਨਾ, ਬੇਮੁਖ ਬੰਦਿਆਂ ਦੀ ਸੰਗਤ ਦਾ ਤਿਆਗ ਕਰ ਦੇ। ਨੋ ਨਿਤ ਕੰਤ ਕੁਮੰਤ ਦੇ ਵੇਰੇ ਹੋਮਣ ਸੱਸ ਵਗੋਈ, ਮਾਂ ਪਿਓ ਦੇ ਸਾਹਮਣੇ ਨੋ ਪੁੱਤਰ ਵੇਰ ਗਏ। ਲਖ ਉਪਕਾਰ ਵਸਾਰ ਕੇ ਪੁੱਤ ਕੁਪੁੱਤ ਚਟਕੀ ਉਠ ਝੋਈ, ਮਾਤਾ ਪਿਤਾ ਦੇ ਲੱਖਾਂ ਪਰ ਉਪਕਾਰ ਵਸਾਰ ਕੇ ਨੋਹ ਤੇ ਪੁੱਤ ਨੇ ਝਗੜੇ ਦੀ ਚੱਕੀ ਝੋ ਲਈ, ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਭਾਈ ਗੁਰਦਾਸ ਜੀ ਨੇ ਇੱਥੇ ਇੱਕ ਪ੍ਰਮਾਣ ਦਿੱਤਾ, ਹੋਵੇ ਸਰਵਣ ਵਿਰਲਾ ਕੋਈ, ਕਿ ਵਿਰਲੇ ਪੁੱਤਰ ਹਨ ਜਿਹੜੇ ਸਰਵਣ ਵਰਗੇ ਪੁੱਤਰ ਹੋਣ। ਸਰਵਣ ਦਾ ਨਾਂ ਕਿਉਂ ਲਿਖਣਾ ਪਿਆ? ਇਤਿਹਾਸ ਨੂੰ ਪੜ੍ਹਨ ਦੇ ਬਾਅਦ ਜਾ ਕੇ ਪਤਾ ਲੱਗੇਗਾ ਕਿ ਨੇਤਰਹੀਣਾ ਅੰਧਕ ਵੈਸ਼ ਰਿਸ਼ੀ ਦਾ ਪੁੱਤਰ ਹੋਇਆ, ਜਿਸ ਦਾ ਨਾਮ ਸੀ ਸਿੰਧੂ, ਜਿਸ ਦਾ ਨਾਮ ਮਗਰੋਂ ਸਰਵਣ ਕਰਕੇ ਪ੍ਰਚਲਿਤ ਹੋ ਗਿਆ, ਮਹਾਨ ਕੋਸ਼ ਵਿਚ ਆਇਆ। ਜਿਸ ਵੇਲੇ ਦਸ਼ਰਥ ਰਾਜੇ ਨੇ ਬੜਾ ਭਾਰੀ ਤੇਜ ਪ੍ਰਤਾਪ ਦੇ ਸਹਿਤ ਅਨੇਕਾਂ ਰਾਜਿਆਂ ਨੂੰ ਜਿੱਤਿਆ ਤੇ ਜਿੱਤਦਿਆਂ ਸ਼ਿਕਾਰ ਖੇਡਦਿਆਂ ਜੰਗਲਾਂ ਵਿਚੋਂ ਦੀ ਵਿਚਰਦਿਆਂ ਹੋਇਆ ਅਨੇਕ ਤਰ੍ਹਾਂ ਦੇ ਐਸ਼ਵਰਜ ਭੋਗੇ, ਇਧਰ ਜਿਹੜਾ ਅੰਧਕ ਰਿਸ਼ੀ ਹੈ ਅੰਧਲਾ ਤੇ ਅੰਧਲੀ, ਇਨ੍ਹਾਂ ਦੇ ਘਰ ਆਗਿਆਕਾਰੀ ਪੁੱਤਰ ਸਰਵਣ ਹੋਇਆ, ਜਿਸ ਦਾ ਜੀਵਨ ਇਸ ਪ੍ਰਕਾਰ ਹੈ। ਮਾਤਾ ਪਿਤਾ ਨੇ ਆਪਣੇ ਪੁੱਤਰ ਨੂੰ ਪਾਲਿਆ, ਵੱਡਿਆਂ ਕੀਤਾ, ਵਿਦਿਆ ਪੜ੍ਹਾਈ, ਵਿਆਹ ਵੀ ਕਰ ਦਿੱਤਾ। ਥੋੜੇ ਲੋਕਾਂ ਨੂੰ ਪਤਾ ਕਿ ਸਰਵਣ ਦਾ ਵਿਆਹ ਹੋਇਆ ਹੈ। ਜਿਸ ਵੇਲੇ ਸਰਵਣ ਦਾ ਵਿਆਹ ਹੋ ਗਿਆ, ਘਰ ਵਿਚ ਨੂੰਹ ਆ ਗਈ। ਸਰਵਣ ਕੰਮ ਕਾਰ ਕਰਨ ਵਾਸਤੇ ਚਲਾ ਜਾਂਦਾ ਹੈ। ਇਕ ਦਿਨ ਸਰਵਣ ਨੇ ਆਪਣੇ ਪਿਤਾ ਨੂੰ ਪੁੱਛਿਆ, ਪਿਤਾ ਜੀ ਕੋਈ ਦੁੱਖ ਤਕਲੀਫ ਤਾਂ ਨਹੀਂ? ਤੇ ਸਰਵਣ ਦੇ ਬਾਪ ਨੇ ਕਿਹਾ, ਪੁੱਤਰਾ ਆਪਣਾ ਖੱਟ ਕਮਾ ਮੌਜਾਂ ਲੈ, ਮੈਂ ਤੇਰੇ ਵੱਲੋਂ ਏਦਾਂ ਸੁਖੀ ਆ ਜਿਵੇਂ ਕਿਸੇ ਨੂੰ ਕੂਹਣੀ ਤੇ ਸੱਟ ਲੱਗੇ ਤੇ ਸੁਖ ਆਉਂਦਾ ਹੈ। ਇਕ ਦਿਨ ਲੱਕੜਾਂ ਪਾੜਦਿਆਂ ਪਾੜਦਿਆਂ ਸਰਵਣ ਦੀ ਕੂਹਣੀ ਤੇ ਸੱਟ ਲੱਗ ਗਈ, ਅੱਖਾਂ ਅੱਗੇ ਚੰਗਿਆੜੇ ਆ ਗਏ, ਸਰੀਰ ਘਾਉ ਮਾਉ ਜਿਹਾ ਹੋ ਗਿਆ। ਮਨ ਵਿਚ ਵਿਚਾਰਿਆ, ਮਨਾ ਪਿਓ ਮੇਰੇ ਵੱਲੋਂ ਦੁਖੀ ਹੈ। ਦੋਵੇਂ ਹੱਥ ਜੋੜ ਕੇ ਆ ਕੇ ਸਰਵਣ ਨੇ ਮੱਥਾ ਟੇਕਿਆ, ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ ਦੱਸੋ ਤੁਹਾਨੂੰ ਕੀ ਦੁੱਖ ਹੈ? ਤਾਂ ਸਰਵਣ ਦੇ ਬਾਪ ਨੇ ਕਿਹਾ, ਪੁੱਤਰਾ ਬੈਠ ਜਾ ਸੁਣ, ਜਿਸ ਵੇਲੇ ਮੈਂ ਤੈਨੂੰ ਪੜ੍ਹਾਇਆ ਲਿਖਾਇਆ ਵਿਆਹ ਕੀਤਾ ਤੇ ਮੇਰੇ ਮਨ ਵਿਚ ਇਹ ਸਦਰ ਸੀ ਕਿ ਮੇਰੇ ਪੁੱਤਰ ਦਾ ਵਿਆਹ ਹੋਵੇਗਾ, ਮੇਰੇ ਘਰ ਨੂੰਹ ਆਵੇਗੀ, ਸਵੇਰੇ ਉਠਦਿਆਂ ਸਾਰ ਉਹ ਗਰਮ ਪਾਣੀ ਕਰਕੇ ਦੇਵੇਗੀ, ਪਿਤਾ ਜੀ ਇਸ਼ਨਾਨ ਕਰ ਲਵੋ, ਇਹ ਜਿਹੜੇ ਕੱਲ ਬਸਤਰ ਤੁਹਾਡੇ ਮੈਲੇ ਹੋ ਗਏ ਸੀ ਮੈਂ ਧੋ ਕੇ ਰੱਖੇ ਨੇ, ਇਹ ਪਾ ਲਓ ਤੇ ਇਹ ਬਸਤਰ ਲਾਹ ਕੇ ਰੱਖ ਦਿਓ, ਜਦੋਂ ਭੋਜਨ ਤਿਆਰ ਹੋਵੇਗਾ। ਮੇਰੇ ਮਨ ਵਿਚ ਰੀਝ ਸੀ ਕਿ ਮੇਰੀ ਨੌ ਥਾਲ ਪਰੋਸ ਕੇ ਲਿਆ ਕੇ ਮੇਰੇ ਸਾਹਮਣੇ ਰੱਖੇਗੀ ਕਿ ਪਿਤਾ ਜੀ ਪਹਿਲਾਂ ਭੋਜਨ ਤੁਸੀਂ ਛਕੋ, ਬਾਅਦ ਵਿਚ ਅਸੀਂ ਛਕਾਂਗੇ। ਪਰ ਪੁੱਤਰਾ ਨੇ ਭੋਜਨ ਮੈਨੂੰ ਤਾਂ ਕੀ ਛਕਾਉਣਾ ਸੀ, ਤੂੰ ਸਵੇਰੇ ਉੱਠ ਕੇ ਆਪਣੇ ਕੰਮ ਤੇ ਚਲਾ ਜਾਂਦਾ, ਇਹ ਮਗਰੋਂ ਆਪਣੀ ਮੌਜ ਨਾਲ ਖਾ ਪੀ ਕੇ ਪੁਲਸੇਟੇ ਮਾਰਦੀ ਰਹਿੰਦੀ ਆ, ਜਦੋਂ ਚਾਰ ਕੁ ਵੱਜ ਜਾਂਦੇ ਨੇ ਅਸੀਂ ਚੀਕ ਝਿਹਾੜਾ ਪਾਉਂਦੇ ਆ, ਤੇ ਉਸ ਵੇਲੇ ਦੋ ਚੋਂ ਚੋਂ ਦਿਨਾਂ ਦੀਆਂ ਸੁੱਕੀਆਂ ਰੋਟੀਆਂ ਇੱਕ ਪੱਤਲ ਤੇ ਰੱਖ ਕੇ ਵਗਾ ਕੇ ਸਾਡੇ ਸਾਹਮਣੇ ਸੁੱਟਦੀ ਆ, ਪਿਆ ਕੁੱਤਿਆ ਖਾ ਲਾ ਜੇ ਖਾਧੀਆਂ ਜਾਂਦੀਆਂ ਈ, ਅਸੀਂ ਦੋਵੇਂ ਅੰਨੇ ਹਾਂ, ਦਿਸਦਾ ਕੁਝ ਨਹੀਂ, ਢੋ ਟਾਹ ਕੇ ਆਪਣਾ ਪੇਟ ਭਰਨ ਲਈ ਜੇ ਰੋਟੀ ਖਾਣ ਲੱਗਦੇ ਆ ਤੇ ਖਾਧੀ ਨਹੀਂ ਜਾਂਦੀ, ਉਹ ਫਿਰ ਅਸੀਂ ਕਾਵਾਂ ਕੁੱਤਿਆਂ ਨੂੰ ਪਾ ਦਿੰਦੇ ਆ, ਕੋਈ ਖਾ ਜਾਂਦਾ ਹੋਵੇਗਾ, ਏਦਾਂ ਅਸੀਂ ਦੁੱਖ ਵਿਚ ਆਪਣਾ ਜੀਵਨ ਕੱਟ ਰਹੇ ਹਾਂ। جس ویلے سرون نے اپنے باپ تو سارا گھر دا دکھ سنیا تے اس ویلے من وچ ویراگ آ گیا، محنت مجوریاں کر کے مائی باپ دی اینی سیوا کیتی۔ تسی کئی ویر تصویر ویکھ دے، اک بنے باپ نو بٹھایا، اک بنے ماں نو بٹھایا، تیر تھان تے اشنان کروائے، تھان تھان تے اتے جا کے یاترا کروائی۔ اس یاترا دے دوران ہی سرجو ندی دے کنارے اتے جیڑا دشرتھ راجہ سی شکار کھیڈن واسطے آیا ہویا سی، اس نے جاتا کہ کوئی ہرن آیا ہوئے گا، رات دا سما سی، جل لین واسطے جس ویلے سرون ندی دے کنارے تے گیا تے دشرتھ راجے نے کھچ کے شبد بید بان ماریا، او تیر جا کے سرون دی چھاتی وچ وجیا۔ راجے نے آ کے دیکھیا کوئی ہرن نہیں، یہ تے اک رام دا بھگت ہے، ماتا پتا دا آگیاکاری پتر میرے کولوں بڑا پاپ تے انرتھ ہویا ہے۔ کیا ہے سرونا، ہن کوئی دس تیری انتم اچھا؟ سرون نے کیا، میری کوئی اچھا نہیں، میرے ماتا پتا تے آئے نے، جا کے انہاں نوں پانی پیا دے، میری حالت نہ دسی۔ دشرتھ نے جل لیا، چرن دبدیاں دبدیاں جس ویلے گیا تے آواز دتی، اندلے اندلی نے پوچھا تو کون ہے، آواز تا نہیں دتی، کیا پانی پی، سچ دسن تو سنکوچ نہ کیتا، راکھے تو راکھ مارے تو مار۔ دشرتھ نے کیا، اسی تیرے پتر دے قاتل ہاں، اے شکار دی پیڑی عادت نے ایک رام دا بھگت میرے ہتھوں مروا دتا۔ اندلے دے من وچ گسا آیا، پی دشرتھ تو میرے پتر نو ماریا، میں تے پتر دے وچھوڑے وچ مرنا ہی ہاں، پر تیری موت وی پتر دے وچھوڑے وچ ہی ہوئے گی۔ سو جس ویلے رام جی بنواس نو گئے، ادو دشرتھ محلاں تو شال مار کے مریا۔ او ساری کتھا نو سامنے لیا کے بھائی گرداس جی دس رہے ہن، ہووے سرون ورلا کوئی، سرون ورگا پتر کسے دے ورلا ورلا جمدا ہے، جویں پتاں وچوں پت کوئی کوئی، ایویں سکھاں وچوں سکھ ورلے ورلے ہن۔ اگلیاں پوڑیاں وچ بھائی گرداس جی دس دے ہن، کمن یاری کیتو کمن کنت پیارے، جمے سائیں وسارے آ، ویواں ماں پیو وسارے، سکھاں سکھ ویاہیا، سون سنجوگ وچار وچارے، پت نوہیں دا میل ویخ، انگن ماون ماں پیو وارے۔ بھائی گرداس جی تیسری پوڑی وچ ورنن کر رہے ہن کہ کمن کمن یاری، کمن میں نے استری، جیڑی کمن استری آئی سی، کیتو کمن کنت پیارے، اس نے اپنے کنت مالک دے سر تے وی ٹونا کر دیتا۔ ایک استری کسے سادھ کول جا کے پوچھ دیا بھی میرا پتی کیویں بس وچ ہووے گا، کوئی جادو ٹونا دے دیندا۔ ایک دن ایک آدمی سوچاں سوچدا، اس نے آواز بدل کے کیا بھی جے کڑا بنا کے کھوائیے تے پھر تیرا پتی انا ہو جاوے گا۔ اس نے ادھا ہی کیا کیتا، کڑا بنا کے لیاؤن لگ پی۔ تیجے ایک دن گھر والا کہن لگا بھی مینوں چوڑا پین لگ پیا، کھاندے سامنے کچھ دستا کاٹیا۔ انہیں سوچیا بھی سچی مچی جٹھیرے وڈیرے دی کرپا دے نال میرے گھر والے نے چھیتی انیا ہو جانا۔ کمن کمن یاری کیتو کمن کنت پیارے، ہے کپاگ تے کچجی جنانیے، تُو اپنے پتی دے سر دے اُتے وی جادو کرن والوں سنکوچ نہ کیتا۔ اے کچجیاں استریاں دے لچھن ہن، گرو جی نے تے سانو بانی وچ اے دسیا سی بابا فرید جی نے کہ نمن سو اکھر کھمن گن جہ با منیاں منت، اے ترے پینے ویس کر تامس آوی کنت۔ نمن سو اکھر نیو کے چلنا، کھمن گن کھما تارن کرنی، جہ با منیاں منت، زبان تو میٹھا بولنا، ਕਿ ਤ੍ਰੈ ਭੈਣੇ ਵੇਸ ਕਰ ਤਾਮਸ ਆਵੀਕੰਤ। ਇਹ ਤਿੰਨ ਗੁਣ ਧਾਰਨ ਕਰ ਲੈ, ਨਿਮਰਤਾ ਰੱਖਣੀ, ਖਿਮਾ ਰੱਖਣੀ, ਮਿੱਠਾ ਬੋਲਣਾ, ਤਾਂ ਤੇਰੇ ਵਸ ਵਿਚ ਮਾਲਕ ਨੇ ਤੇ ਹੋਣਾ ਹੀ ਹੋਣਾ ਹੈ, ਪਰਮਾਤਮਾ ਵੀ ਤੇਰੇ ਵਸ ਵਿਚ ਆ ਜਾਵੇਗਾ। ਇਕ ਥਾਂ ਹੋਰ ਦੱਸਦੇ ਹਨ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀ ਹੈ ਮਿੱਠਾ ਬੋਲਣੀ। ਮਿੱਠਾ ਬੋਲੇ ਨਿਮਚਲ ਹੈ ਸਿਜੈ ਰਵੇ ਪਤਾਰ, ਮਿੱਠਾ ਬੋਲਣ ਨਿਵਚਲਣ ਹੱਥੋਂ ਦੇ ਕੇ ਭਲਾ ਮਨਾਏ, ਜੇ ਤੋ ਪਿਰਿਆ ਦੀ ਸਿੱਕ ਹਿਆਓ ਨਠਾਹੇ ਕਹੀ ਦਾ। ਜੇ ਤੈਨੂੰ ਵਾਹਿਗੁਰੂ ਨਾਲ ਮਿਲਣ ਦਾ ਇਸ਼ਕ ਹੈ ਤਾਂ ਕਿਸੇ ਦੇ ਮਨ ਨੂੰ ਠੋਕਰ ਨਾ ਮਾਰ, ਦੁਖੀ ਨਾ ਕਰ। ਜਿਹੜੀ ਪਤਨੀ ਮਿੱਠਾ ਬੋਲਦੀ ਹੈ, ਮਿੱਠਾ ਬੋਲਣ ਦੇ ਜਾਦੂ ਨਾਲ ਹੀ ਆਪਣੇ ਪਤੀ ਨੂੰ ਕਾਬੂ ਵਿਚ ਕਰ ਲੈਂਦੀ ਹੈ। ਬੱਤੀ ਹੀ ਸੁਲੱਖਣੀ ਸਤ ਸੰਤਤ ਪੂਤ, ਬੱਤੀ ਸ਼ੁਭ ਲੱਛਣ ਲਿਖੇ ਨੇ, ਜਿਵੇਂ ਰਾਜੇ ਦੇ ਬੱਤੀ ਗੁਣ ਲਿਖੇ ਨੇ, ਇਸੇ ਤਰ੍ਹਾਂ ਇਸਤਰੀ ਦੇ ਵੀ ਬੱਤੀ ਸ਼ੁਭ ਗੁਣ ਲਿਖੇ ਨੇ। ਪਤੀ ਦੇ ਸ਼ੁਭ ਗੁਣ ਨੇ ਸੁੰਦਰ ਸੁਲੱਜ ਸੁਧੀ ਸਾਹਸੀ ਸੁਹਿਰਦ ਸਾਚੋ, ਸੂਰੇ ਸੁਚ ਸਾਵਧਾਨ ਸਾਸਤ੍ਰਗ ਜਾਨੀਏ, ਉਦਮੀ ਉਦਾਰ ਗੁਣ ਗ੍ਰਾਹੀ ਓ ਗੰਭੀਰ ਲਾਲ, ਸ਼ੁੱਧ ਮਨ ਧਰਮੀ ਸ਼ਮੀ ਸੁਤੱਤਵ ਗਿਆਨੀਏ, ਇੰਦਰੀ ਜਿਤ ਸਤ ਪ੍ਰਤੀ ਸੁਕਿਰਤੀ ਧ੍ਰਿਤੀ ਬਨੀਤ, ਤੇ ਜਸ ਦਿਆਲ ਪ੍ਰੀਤ ਹਰਸੋ ਪ੍ਰਮਾਨੀਏ, ਲੋਭ ਸ਼ੋਭ ਹਿੰਸਾ ਕਾਮ ਕਪਟ ਗੁਰੂਰਤਾ ਨਾ, ਲੱਛਣ ਬਤੀਸ਼ ਏ ਸ਼ਤੀਸ਼ ਕੇ ਬਖਾਨੀਏ। ਜਿਹਦੇ ਵਿਚ ਇਹ ਲੱਛਣ ਬੱਤੀ ਹੋ ਜਾਣ ਉਹ ਤੇ ਰਾਜਾ ਹੈ। ਜਿਸ ਇਸਤਰੀ ਵਿਚ ਇਹ ਬੱਤੀ ਲੱਛਣ ਆ ਜਾਣ, ਹੋਵੇ ਸੁੰਦਰ ਸਵੱਛਤਾ ਲੱਜਾ ਰੱਖੇ, ਚਿਤਰਾਈ ਤੇ ਵਿਦਿਆ ਨੀਤ ਹੋਵੇ, ਸੇਵਾ ਦਇਆ ਸਤ ਪ੍ਰਸੰਨਤਾ ਪ੍ਰੇ ਬਾਣੀ, ਪਤੀ ਭਗਤੀ ਦੇ ਵਿਚ ਪ੍ਰਤੀਤ ਹੋਵੇ, ਨਿਮਰਤਾਈ ਨਿਸਕਪਟਤਾ ਏਕਤਾ ਜੋ, ਧੀਰਜ ਧਰਮ ਨਿਸ਼ਚਾ ਵਾਲੀ ਰੀਤ ਹੋਵੇ, ਹੋਵੇ ਸੰਜਮ ਉਦਾਰ ਗੰਭੀਰਤਾਈ, ਉਦਮ ਸਰੀਰ ਵੀਰਤਾਈ ਚੀਤ ਹੋਵੇ, ਰਾਗ ਕਾਵ ਚਿਤਰ ਔਖ ਦੀ ਪਾਕ ਜਾਣੇ, ਫੁਲਵਾੜੀ ਤੇ ਸਿਉਣਾ ਵੀ ਮੀਤ ਹੋਵੇ, ਘਰ ਬਾਰ ਸ਼ਿੰਗਾਰ ਨਾ ਮਾਨ ਵੱਡਿਆਂ ਦਾ ਅਤੇ ਪ੍ਰਾਹੁਣਿਆਂ ਦਾ ਮਾਨ ਨੀਤ ਹੋਵੇ, ਸੰਤਾਨ ਪਾਲਣਾ ਆਦ ਸੁਭ ਹੋਣ ਲੱਖਣ, ਐਸੀ ਬੱਤੀ ਸੁਲੱਖਣੀ ਜੀਤ ਹੋਵੇ। ਇਨ੍ਹਾਂ ਬੱਤੀ ਲੱਛਣਾਂ ਵਾਲੀ ਇਸਤਰੀ ਦੀ ਹਮੇਸ਼ਾ ਜਿੱਤ ਹੁੰਦੀ ਹੈ, ਸਹੁਰਿਆਂ ਦੇ ਘਰ ਵਿਚ ਵੀ ਆਦਰ ਪਾਉਂਦੀ ਹੈ, ਪੇਕਿਆਂ ਦੇ ਘਰ ਦੀ ਵੀ ਮਹਿਮਾ ਨੂੰ ਵਧਾਉਂਦੀ ਹੈ। ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ। ਭਾਈ ਗੁਰਦਾਸ ਜੀ ਕਹਿੰਦੇ, ਤੂੰ ਪਤੀ ਦੀ ਸੇਵਾ ਤਾਂ ਕੀ ਕਰਨੀ ਸੀ, ਸੱਸ ਸਹੁਰੇ ਨੂੰ ਮਾਤਾ ਪਿਤਾ ਜਾਣ ਕੇ ਤਾਂ ਕੀ ਪੂਜਣਾ ਸੀ, ਤੂੰ ਉਲਟਾ ਆਪਣੇ ਪਤੀ ਦੇ ਸਿਰ ਦੇ ਉੱਤੇ ਟੂਣੇ ਕਰਨੇ ਸ਼ੁਰੂ ਕਰ ਦਿੱਤੇ। ਜੰਮੇ ਸਾਈ ਵਿਸਾਰਿਆ, ਜਦੋਂ ਜੰਮਿਆ ਸੀ ਉਦੋਂ ਵਾਹਿਗੁਰੂ ਭੁੱਲ ਗਿਆ, ਵੀ ਵਾਹਿਆ ਮਾਂ ਪਿਓ ਵਿਸਾਰੇ, ਜਦੋਂ ਵਿਆਹਿਆ ਗਿਆ ਉਦੋਂ ਮਾਂ ਪਿਓ ਵਿਸਰ ਗਏ, ਘਰ ਬਾਰ ਛੱਡ ਕੇ ਚਲੇ ਗਏ, ਸੁਖਾਂ ਸੁਖ ਵਿਆਹਿਆ। ਜਿਸ ਮਾਂ ਪਿਓ ਨੇ ਸੁਖਣਾ ਸੁਖ ਸੁਖ ਕੇ ਅਨੇਕਾਂ ਮਿੰਨਤਾਂ ਕਰ ਕਰਕੇ ਆਪਣੇ ਪੁੱਤਰ ਨੂੰ ਸੌਣ ਸੰਜੋਗ ਵਿਚਾਰ ਵਿਚਾਰੇ, ਚੰਗੀ ਤਰ੍ਹਾਂ ਨਾਲ ਸੰਤਾਂ ਮਹਾਤਮਾ ਦੀ ਰਾਏ ਲੈ ਕੇ ਸ਼ੁਭ ਮਹੂਰਤ ਜਾਣ ਕੇ ਚੰਗੇ ਸਮੇਂ ਉੱਤੇ ਪੁੱਤਰ ਦਾ ਵਿਆਹ ਕੀਤਾ ਸੀ। ਨੋ ਪੁੱਤ ਨੂੰ ਦਾ ਮੇਲ ਵੇਖ, ਅੰਗਨ ਮਾਵਣ ਮਾਂ ਪਿਓ ਵਾਰੇ। ਜਿਹੜੇ ਮਾਤਾ ਪਿਤਾ ਆਪਣੇ ਨੋ ਪੁੱਤ ਦੀ ਮਿਲਾਪ ਨੂੰ ਵੇਖ ਕੇ ਅੰਗਾਂ ਵਿਚ ਨਹੀਂ ਸਨ ਸਮਾਉਂਦੇ, ਉਹੋ ਹੀ ਪੁੱਤਰ ਉਹੀ ਨੋ ਨਿਤਕੰਤ ਕੁਮੰਤ ਦੇ ਮਾਂ ਪਿਓ ਦੇ ਉਪਕਾਰ ਵਸਾਰੇ। ਉਸ ਪੁੱਤਰ ਨੇ ਆਪਣੀ ਮਾਂ ਦੇ ਸਾਰੇ ਪਰ ਉਪਕਾਰ ਜਿਹੜੇ ਸੀ ਭੁਲਾ ਦਿੱਤੇ। ਇਕ ਦਿਨ ਘਰ ਵਾਲੀ ਨੇ ਚੰਗਾ ਤੱਤਾ ਕੀਤਾ, ਜੇ ਮੈਂ ਕਿਤੇ ਕੱਪੜੇ ਪਾਵਾਂ ਤਾਂ ਤੇਰੀ ਮਾਂ ਨੂੰ ਤਾਪ ਚੜ ਜਾਂਦਾ, ਜੇ ਕਿਧਰੇ ਮੈਂ ਚਲੀ ਜਾਵਾਂ ਤਾਂ ਇਹ ਔਖੇ ਹੁੰਦੇ ਨੇ। ਜਿਸ ਵੇਲੇ ਘਰ ਵਾਲੇ ਨੂੰ ਐਨ ਗਰਮ ਕੀਤਾ, ਇਹਨੇ ਨੂੰ ਮਾਂ ਗੁਆਂਢਾਂ ਦੇ ਘਰੋਂ ਆਈ, ਆਉਂਦਿਆਂ ਸਾਰ ਜੇ ਘਰ ਚ پیر نہیں پایا کہ اس ویلے ہی اس نے دے کے گت نو وٹ سر تو لیڑا لا کے او وگا ماریا دو تین مکیاں دو تین کسن مارے جس ویلے ماں نو ہیٹھا سٹ کے لتاں ماریاں تے ماں دیاں چیخاں نکل گیاں رون لگ پئی کہن لگی میں اس واسطے کھوئی جال پائے اے اتھوں یہ خان بنیا کہ پتر پراپتی واسطے خواں دے وچ جال وگا کے اتھوں کسے سیانے دسیا سی بھی روٹی پکا کے کھا ماں کہن لگی میں اس واسطے لگن سگن مناؤندی رہی چرستیاں وچ نہاتی پپلا امباں دے ہیٹھ جا جا کے میں اشنان کیتے مردیاں دے کولیاں تے پکا پکا کے روٹیاں کھادیاں کے وڈا ہو کے بڈھے وارے میرا وت میرا تولا چاٹا ننگا کر دے گا پتر میں تیرے واسطے بڑا جفر جالیا تو سارے پر پکار کیوں پلا دیتے نے نو نت کنت کمنت دے ماں پیو دے اپکار وسارے پر ماتا دے پتا دے سارے پر پکارا نو پلا کے سگو ماتا پتا دے الٹ ہو کے وکھ ہووے پتر ان لے ماں پیو دے اپکار وسارے پتر نے کی کیتا اپنی رن گھر والی نو نال لے کے ماں پیو نو تکے دے کے گھروں کڈ دیتا پی تسی ساڈے لگ دے کچھ نہیں ساڈے متھے نہیں لگنا تسی ساڈے سکھاں دے سہائک نہیں کچھ ماتا پتا دے اندر بھی ایسے اوگنے آ جاندے ہن جنہاں دا صدقہ انہاں نو دکھ مصیبتاں چلنیاں پیندیاں نے سیانے لوگ لچھن لاؤندے نے کہ کہن تو پہلا بچاریے کہ اے گل ساڈی دوسرا مننے گا کہ نہیں ہو سکدا ہے آرڈر کرن والے وچ ہی کمزوری ہووے جے ماتا پتا دراچاری ہن تے پتر سداچاری ہونے بڑے اوکھے ہن جڑے ماتا پتا ہی جوا کھیڈ دے ہن سلمیاں وچ جاندے ہن شراباں پیندے ہن کلباں وچ جا کے نچدے ہن انہاں نو آس نہیں رکھنی چاہی دی کہ ساڈی سنتان شبھ ہووے گی اس واسطے پہلا ماتا پتا نو سدھرنا پوے گا جے او دھارمک سنسکاراں وچ آ جان کسنگت تیاگ دین گردواریاں وچ جا کے سنتا مہاتما دا اپدیش سربن کرن گنیاں گیانیاں پاسوں تا انہاں دی اولاد اتے بھی اس دا اثر ہووے گا وکھ ہووے پتر ان لے پر ایہو جے واتاورن وچ پتر نے اپنی گھر والی نو لے کے وکھ ہونا کیتا ماں پیو دے اپکار وسارے ماتا پتا دے سارے پر پکاراں نو پلا دتا اس ویلے پھر ماتا پتا روندے دھندے ہن پہلا اسی اپنے بچیاں نو شبھ سکھیا دیندے نہیں جدو ساڈے کاکے کاکیاں پندرہ ویہ وریاں دے ہو جاندے نے پھر وہ اپنے آپ ہی گھر تو بنا دسیاں پچھیاں تو چلے جاندے پھر اسی اکھاں وچ کسن دے کے روندے ہاں جی اسی چھوٹی عمر تو اپنے بچیاں نو دھارمک سنسکار پائے ہوندے تاں پھر ساڈے پتر ایک کرم نہ کر دے بھائی گرداس جی نے وہ ساری کتھا نو اپنی وار وچ نروپن کیتا ہے سو یہ تین پوڑیاں دے اندر گرستیاں دیاں انیکاں دکھ بھریاں گھٹناواں دا بیان کیتا چوتھی پوڑی وچ اپدیش دیندے ہن بھائی گرداس جی کتھن کردے ہن ماں پیو پر ہر سنے وید بھید نہ جانے کتھا کہانی جیڑا پتر ماتا پتا نو دکھی کر کے ماں بھی ترماتما ہے پیو بھی ترماتما ہے پت دے سکھاں وچ سا لیندے ہن انہاں نو دکھی کر کے اتے ہور ہور بننے پے کے اے سوچدا ماں پیو پر ہر سنے وید ویداں دا پاٹھ سنن واسطے پاویں کانشی چلا جاوے بھید نہ جانے کتھا کہانی ਉਹਨੂੰ ਕਥਾ ਕਹਾਣੀਆਂ ਦੀ ਸਮਝ ਹੀ ਨਹੀਂ ਪਵੇਗੀ ਇਸ ਵਾਸਤੇ ਮਾਂ ਪਿਓ ਪਰ ਹਰ ਕਰੇ ਤਪ ਜਿਹੜਾ ਮਾਤਾ ਪਿਤਾ ਦੀ ਸੇਵਾ ਤਿਆਗ ਕੇ ਕਹਿੰਦਾ ਜੰਗਲ ਵਿੱਚ ਜਾ ਕੇ ਲੰਗੋਟੀ ਬੰਨ ਕੇ ਮੈਂ ਤਪ ਕਰਨਾ ਵਣਖੰਡ ਭੁੱਲਾ ਫਿਰੇ ਬਵਾਣੀ ਉਹ ਰਾਹ ਤੋਂ ਭੁੱਲਿਆ ਹੋਇਆ ਪਾਂਧੀ ਹੈ ਐਵੇਂ ਠੇਡੇ ਠੁੱਡੇ ਖਾ ਕੇ ਆਪਣਾ ਜੀਵਨ ਵਿਅਰਥ ਗਵਾਵੇਗਾ ਮਾਂ ਪਿਓ ਪਰ ਹਰ ਕਰੇ ਪੂਜ ਦੇਵੀ ਦੇਵ ਨ ਸੇਵਕ ਮਾਣੀ ਜਿਹੜਾ ਬੱਚਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ, ਵੱਡੇ ਵਡੇਰਿਆਂ ਦਾ ਆਦਰ ਮਾਨ ਨਹੀਂ ਰੱਖਦਾ ਅਤੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਸਤੇ ਤੁਰਿਆ ਫਿਰਦਾ ਹੈ, ਦੇਵੀ ਦੇਵਤੇ ਉਸ ਦੀ ਪੂਜਾ ਨੂੰ ਪ੍ਰਵਾਨ ਨਹੀਂ ਕਰਦੇ। ਮਾਂ ਪਿਓ ਪਰ ਹਰ ਨਾਵਣਾ, ਮਾਤਾ ਪਿਤਾ ਨੂੰ ਛੱਡ ਕੇ ਘਰ ਵਿਚ ਮਾਤਾ ਦੀ ਸੇਵਾ ਪਿਤਾ ਦੀ ਸੇਵਾ ਤੇ ਕੀਤੀ ਨੀ। 68 ਤੀਰਥ ਘੁੰਮਣ ਵਾਣੀ ਕਹਿੰਦਾ 68 ਤੀਰਥਾਂ ਉਤੇ ਇਸ਼ਨਾਨ ਕਰਕੇ ਆਉਣਾ। ਭਾਈ ਗੁਰਦਾਸ ਜੀ ਕਹਿੰਦੇ ਤੀਰਥਾਂ ਤੇ ਕੀਤਾ ਹੋਇਆ ਇਸ਼ਨਾਨ ਉਸ ਨੂੰ ਤਾਰੇਗਾ ਨਹੀਂ, ਸਭ ਤੋਂ ਵੱਡਾ ਤੀਰਥ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ, ਆਪਣੇ ਮਾਈ ਬਾਪ ਦੀ ਸੇਵਾ ਕਰਨੀ। ਇਹੋ ਜਿਹਾ ਬੱਚਾ 68 ਤੀਰਥਾਂ ਦੀ ਘੁੰਮਣ ਘੇਰੀ ਵਿਚ ਪੈ ਕੇ ਡੁੱਬ ਕੇ ਮਰ ਜਾਵੇਗਾ, ਤੀਰਥ ਉਸ ਨੂੰ ਤਾਰਨਗੇ ਨਹੀਂ। ਮਾਂ ਪਿਓ ਪਰ ਹਰ ਕਰੇ ਦਾਨ, ਮਾਂ ਨੂੰ ਸਮੇਂ ਅਨੁਸਾਰ ਭੋਜਨ ਅਤੇ ਬਸਤਰ ਪ੍ਰਾਪਤ ਨਹੀਂ, ਪਿਓ ਨੂੰ ਪੱਗ ਲਿਆ ਕੇ ਨਹੀਂ ਦਿੰਦਾ, ਸਾਧਾਂ ਨੂੰ ਧੋਤੀਆਂ ਬਨਾਰਸ ਦੀਆਂ ਲਿਆ ਲਿਆ ਕੇ ਦਾਨ ਕਰਦਾ। ਭਾਈ ਗੁਰਦਾਸ ਜੀ ਕਹਿੰਦੇ ਇਸ ਨੂੰ ਦਾਨੀ ਨਾ ਸਮਝੋ, ਬੇਈਮਾਨ ਅਗਿਆਨ ਪੁਰਾਣੀ, ਇਹ ਬੇਈਮਾਨ ਹੈ, ਇਸ ਦਾ ਦਾਨ ਵੀ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੋਵੇਗਾ। ਮਾਂ ਪਿਓ ਪਰ ਹਰ ਵਰਤ ਕਰ, ਮਾਤਾ ਪਿਤਾ ਦੀ ਸੇਵਾ ਤਿਆਗ ਦਿੱਤੀ, ਜੇ ਉਨ੍ਹਾਂ ਨੇ ਪਾਣੀ ਮੰਗਿਆ ਭੋਜਨ ਮੰਗਿਆ ਉਹ ਤੇ ਦਿੱਤਾ ਨੀ, ਜੇ ਮਾਂ ਨੇ ਕਿਹਾ ਵੀ ਗੁਰਦੁਆਰੇ ਜਾਣਾ, ਜੇ ਬਾਪ ਨੇ ਕਿਹਾ ਕਿਸੇ ਮਹਾਤਮਾ ਪਾਸ ਜਾਣਾ, ਉਧਰ ਤਾਂ ਲੈ ਕੇ ਨੀ ਜਾਂਦਾ, ਹੋਰ ਹੋਰ ਕਰਮ ਕਰਦਾ ਹੈ। ਮਾਂ ਪਿਓ ਪਰ ਹਰ ਵਰਤ ਕਰ, ਕਹਿੰਦਾ ਮੈਂ ਵਰਤ ਰੱਖਿਆ ਹੈ। ਮਰਮਰ ਜੰਮੇ ਭਰਮ ਪੁਲਾਣੀ, ਇਹੋ ਜਿਹਾ ਜੀਵ ਜੰਮੇਗਾ ਮਰੇਗਾ ਮਰੇਗਾ ਜੰਮੇਗਾ, ਗੁਰ ਪਰਮੇਸ਼ਰ ਸਾਰ ਨ ਜਾਣੀ। ਐਸੇ ਜੀਵ ਨੂੰ ਨਾ ਤੇ ਗੁਰੂ ਦੀ ਨਾ ਹੀ ਪਰਮੇਸ਼ਰ ਦੀ ਸਾਰ ਆਵੇਗੀ। ਇਸ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਗ੍ਰਿਸਥ ਧਰਮ ਵਿਚ ਰਹਿੰਦਿਆਂ ਹੋਇਆਂ ਭਾਈ ਗੁਰਦਾਸ ਜੀ ਨੇ ਇਹ ਗੱਲ ਸਮਝਾਈ ਹੈ ਕਿ ਮਾਤਾ ਪਿਤਾ ਦੇ ਆਗਿਆਕਾਰੀ ਰਹਿਣਾ ਅਤੇ ਪਤੀ ਨੇ ਆਪਣੇ ਧਰਮ ਨੂੰ ਸਾਂਭਣਾ ਅਤੇ ਪਤਨੀ ਨੇ ਆਪਣੇ ਧਰਮ ਨੂੰ ਸਾਂਭਣਾ। ਭਾਈ ਗੁਰਦਾਸ ਜੀ ਦੱਸਦੇ ਹਨ, ਸਾਹੁਰ ਪੀਹਰ ਪੱਲਰ ਹੋਏ ਨ ਲੱਜ ਨ ਲੱਜਾ ਧੋਵੈ। ਜਿਹੜੀ ਪਤੀ ਵਰਤਾ ਧਰਮ ਤੋਂ ਹੀਣੀ ਇਸਤਰੀ ਹੈ, ਵਿਭਚਾਰ ਇਸਤਰੀ ਹੈ, ਉਸ ਦੀ ਨਿੰਦਿਆ ਹੈ। ਸਹੁਰਿਆਂ ਨੂੰ ਵੀ ਤੇ ਪੇਕਿਆਂ ਨੂੰ ਵੀ ਕਲੰਕ ਲਵਾਉਂਦੀ ਹੈ, ਸਹੁਰਿਆਂ ਨੂੰ ਵੀ ਛੱਡ ਜਾਂਦੀ ਪੇਕਿਆਂ ਨੂੰ ਵੀ ਛੱਡ ਜਾਂਦੀ ਹੈ। ਸਹੁਰੇ ਪੀਅਰ ਪੱਲਰੇ ਹੋਏ ਨ ਲੱਜ ਨ ਲੱਜਾ ਹੋਵੇ, ਉਸ ਨੂੰ ਕੋਈ ਲੱਜਾ ਨਹੀਂ ਹੁੰਦੀ। ਰਾਵੇ ਯਾਰ ਪਧਾਰ ਤਜ ਖਿੱਚੋ ਤਾਣ ਖੁਸ਼ੀ ਕਿਉਂ ਹੋਵੇ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਅਤੇ ਯਾਰਾਂ ਨਾਲ ਤੁਰੀ ਫਿਰਦੀ ਹੈ ਉਹਨੂੰ ਖੁਸ਼ੀ ਨਹੀਂ ਆ ਸਕਦੀ, ਖੇੜਾ ਨਹੀਂ ਆ ਸਕਦਾ। ਜੋ ਸੁਖ ਆਪਣੇ ਪਤੀ ਤੋਂ ਪ੍ਰਾਪਤ ਹੋਣਾ ਹੈ ਉਹ ਹੋਰ ਕਿਤਿਓਂ ਨਹੀਂ ਹੋ ਸਕਦਾ। ਸਮਝਾਈ ਨਾ ਸਮਝਈ, ਸਮਝਾਇਆ ਵੀ ਐਸੀ ਇਸਤਰੀ ਜੋ ਨਹੀਂ ਸਮਝਦੀ। ਮਰਨੇ ਪਰਨੇ ਲੋਕ ਬਗੋਵੇ, ਧਿਰ ਧਿਰ ਮਿਲਦੇ ਮੇਹਣੇ ਹੋਏ ਸ਼ਰਮਿੰਦੀ ਅੰਜੂ ਧੋਵੈ। ਜਿਸ ਵੇਲੇ ਬਾਹਰ ਕੋਈ ਜਾਂਦਾ ਉਹਦੇ ਪਿਓ ਨੂੰ ਉਸ ਦੇ ਭਰਾਵਾਂ ਨੂੰ ਲੋਕ ਮੇੜੇ ਦਿੰਦੇ ਨੇ, ਪਰ ਉਹ ਸ਼ਰਮ ਦੀ ਮਾਰੀ ਹੋਈ ਹੰਝੂ ਤਾਂ ਕੇਰ ਲੈਂਦੀ ਆ ਪਰ ਇਸ ਬੁਰੇ ਕਰਮ ਦਾ ਤਿਆਗ ਨਹੀਂ ਕਰਦੀ। ਪਾਪ ਕਮਾਣੇ ਪਕੜੀਏ, ਜਿਹੜਾ ਜੀਵ ਪਾਪ ਕਰ ਰਿਹਾ ਇੱਕ ਦਿਨ ਉਸ ਦਾ ਪਾਪ ਪ੍ਰਗਟ ਹੋ ਹੀ ਜਾਣਾ। ਹਾਣ ਕਾਣ ਦੀ ਬਾਣ ਖਲੋਵੇ, ਮਰੇ ਨ ਜੀਵੇ ਦੁੱਖ ਸਹੇ ਰਹੇ ਨ ਘਰ ਵਿਚ ਪਰ ਕਰ ਜੂਵੇ। ਦੁਬਦਾ ਅਵਗੁਣ ਹਾਰ ਪਰੋਵੇ, ਜਿੱਥੇ ਪਤੀ ਵਰਤਾ ਧਰਮ ਦੀ ਪਾਲਣਾ ਕਰਨ ਤੇ ਜ਼ੋਰ ਦਿੱਤਾ ਹੈ, ਵਿਭਚਾਰ ਦੇ ਤਿਆਗ ਵੱਲੋਂ ਧਰਮ ਗ੍ਰੰਥਾਂ ਨੇ ਪ੍ਰੇਰਣਾ ਦਿੱਤੀ ਹੈ, ਇਸੇ ਤਰ੍ਹਾਂ ਇਸਤਰੀ ਦੇ ਨਾਲ ਪੁਰਖ ਨੂੰ ਵੀ ਸਿੱਖਿਆ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਹਨ ਕਿ ਜਿਹੜਾ ਵਿਭਚਾਰੀ ਪੁਰਸ਼ ਹੈ ਉਸ ਦੇ ਕੀ ਲੱਛਣ ਹਨ। ਲਾਜ ਕੋ ਨਾ ਲੇਸ ਰਹੇ, ਉਸ ਨੂੰ ਆਪਣੀ ਕੁਲ ਦੀ ਆਪਣੇ ਖਾਨਦਾਨ ਦੀ ਲੱਜਾ ਨਹੀਂ ਰਹਿ ਜਾਂਦੀ ਲੇਸ ਮਾਤਰ। ਘਰ ਮੇ ਕਲੇਸ਼ ਰਹੇ, ਉਹਦੇ ਘਰ ਵਿਚ ਨਿਤ ਲੜਾਈ ਝਗੜਾ ਹੈ। ਛਲ ਕੋ ਪ੍ਰਵੇਸ਼ ਰਹੇ ਮੂੜ ਮਤ ਭੰਗੀ ਕੋ, ਜਿਸ ਮੂਰਖ ਦੀ ਮਤ ਵਿਗੜ ਗਈ ਹੈ ਆਪਣੀ ਘਰਵਾਲੀ ਉੱਤੇ ਜਿਸ ਦਾ ਪ੍ਰੇਮ ਨਹੀਂ ਰਿਹਾ ਉਸ ਦੇ ਘਰ ਵਿਚ ਹਮੇਸ਼ਾ ਹੀ ਕਲੇਸ਼ ਰਹਿੰਦੇ ਹਨ। ਦਸਮ ਪਾਤਸ਼ਾਹ ਜੀ ਦਾ ਹੁਕਮ ਹੈ, ਸੁਧ ਜਬ ਤੇ ਹਮ ਤਰੀ ਬਚਨ ਗੁਰ ਦੇ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਣ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨੇ ਹੋ ਤੁਮ ਨਿਤ ਵਡਈਓ। ਕਲਗੀਧਰ ਪਾਤਸ਼ਾਹ ਕਹਿੰਦੇ ਗੁਰੂ ਦਾ ਸਿੱਖ ਉਹ ਹੈ ਜਿਹੜਾ ਆਪਣੀ ਇਸਤਰੀ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ। ਇਸਤਰੀ ਦੇ ਵੀ ਲੱਛਣ ਹਨ ਜੋ ਆਪਣੇ ਪਤੀ ਨੂੰ ਸਾਰਿਆਂ ਨਾਲੋਂ ਵਧੀਕ ਪਿਆਰ ਕਰੇ। ਸੋ ਜੇ ਉਹ ਪਤੀ ਪਤਨੀ ਦੇ ਪਿਆਰ ਤੋਂ ਸੱਖਣੇ ਜੀਵ ਹਨ ਉਨ੍ਹਾਂ ਦੇ ਘਰ ਨਾਲੋਂ ਵੱਡਾ ਨਰਕ ਹੋਰ ਨਹੀਂ ਹੋ ਸਕਦਾ। ਲਾਜ ਕੋ ਨਾ ਲੇਸ਼ ਰਹੇ ਘਰ ਮੈਂ ਕਲੇਸ਼ ਰਹੇ, ਛਲ ਮੁਕੋ ਪ੍ਰਵੇਸ਼ ਰਹੇ ਮੂੜ ਮਤ ਭੰਗੀ ਕੋ ਕੁਲ ਕੋ ਨਾ ਮੋਹ ਰਹੇ। ਉਸ ਆਦਮੀ ਨੂੰ ਆਪਣੇ ਬੱਚਿਆਂ ਦਾ ਮੋਹ ਨਹੀਂ ਰਹਿੰਦਾ, ਵਾਮ ਸੋਮ ਸ਼ੋਹ ਰਹੇ ਘਰ ਵਾਲੀ ਨਾਲ ਹਮੇਸ਼ਾ ਅਣਬਣ ਰਹਿੰਦੀ ਹੈ। ਪਾਰਸ ਕੀ ਢੋ ਰਹੇ ਉਹ ਕਹਿੰਦਾ ਚਲੋ ਲਾਟਰੀ ਪਾਓ ਜੂਏ ਵਿਚ ਹੀ ਲਾ ਦਿਓ ਧਨ ਪਦਾਰਥ ਯਾਰਾ ਸੋ ਉਮੰਗੀ ਕੋ, ਜੇ ਕਿਤੇ ਪਾਰਸ ਪੱਥਰ ਮਿਲ ਜਾਵੇ ਲੋਹੇ ਨੂੰ ਲਾ ਕੇ ਸੋਨਾ ਬਣਾ ਬਣਾ ਕੇ ਮੌਜਾਂ ਲੁੱਟ ਗਏ। ਸੱਚ ਸੋ ਨਾ ਮੇਲ ਰਹੇ ਸੱਚ ਨਾਲ ਉਸ ਦਾ ਕੋਈ ਸੰਬੰਧ ਨਹੀਂ ਰਹਿੰਦਾ, ਝੂਠ ਸੋ ਝਮੇਲ ਰਹੇ ਝੂਠ ਹੀ ਬੋਲਦਾ ਹੈ ਮਾਂ ਨਾਲ ਪਿਓ ਨਾਲ ਗੁਰੂ ਨਾਲ, ਹਾਰ ਨਾ ਹਮੇਲ ਰਹੇ ਉਦਤ ਅਨੰਗੀ ਕੋ, ਜਿਹਦੇ ਹਿਰਦੇ ਵਿਚ ਅਨੰਗ ਮਹਿਣ ਕਾਮ ਪ੍ਰਜਵਲਤ ਹੋਇਆ ਹੈ ਸਾਜੀ ਨਿਤ ਸੇਜ ਰਹੇ, ਉਹ ਨਿਤ ਸੇਜਾ ਦਾ ਆਨੰਦ ਮਾਨਣਾ ਚਾਹੁੰਦਾ ਹੈ ਧਨ ਕਾ ਨਾ ਹੇਜ ਰਹੇ, ਉਹਨੇ ਮਾਂ ਪਿਓ ਦਾ ਆਇਆ ਹੋਇਆ ਧਨ ਵੀ ਕੁਸੰਗਤ ਵਾਲੇ ਬੰਨੇ ਲਾ ਕੇ ਸਾਰਾ ਬਰਬਾਦ ਕਰ ਦਿੱਤਾ ਹੈ। ਜਿਹਨੂੰ ਮੁਖਤੋ ਮੁਖਤ ਧਨ ਮਿਲ ਗਿਆ ਉਹਨੂੰ ਧਨ ਖਰਚ ਕਰਨ ਲੱਗਿਆ ਕੋਈ ਹਿੱਤ ਨਹੀਂ ਆਉਂਦਾ। ਧਨ ਕਾ ਨਾ ਤੇਜ ਰਹੇ ਗਨਕਾ ਪ੍ਰਸੰਗੀ ਕੋ, ਜਿਹੜਾ ਵਿਭਚਾਰੀ ਪੁਰਸ਼ ਹੈ ਉਸ ਦੇ ਸਰੀਰ ਦਾ ਤੇਜ ਨਾਸ ਹੋ ਜਾਂਦਾ ਹੈ, ਉਸ ਦੇ ਮੱਥੇ ਉਤੇ ਜਿਹੜੀ ਰਵਾਨਗੀ ਹੈ ਰਹਿੰਦੀ ਨਹੀਂ, ਸਗੋਂ ਉਹਦੇ ਮੱਥੇ ਤੇ ਝੂੜੀਆਂ ਪੈ ਜਾਂਦੀਆਂ ਨੇ, ਕਈ ਤਰ੍ਹਾਂ ਦੇ ਰੋਗ ਆ ਕੇ ਗ੍ਰਸ ਲੈਂਦੇ ਨੇ। ਜਿਹੜਾ ਵੀ ਜੀਵ ਵਿਭਚਾਰੀ ਹੈ ਭਾਈ ਗੁਰਦਾਸ ਜੀ ਦਾ ਕਥਨ ਹੈ ਅਵੱਛ ਮੇਵ ਉਸ ਦੇ ਸਰੀਰ ਨੂੰ ਰੋਗ ਲੱਗੇਗਾ। ਐਸਾ ਕੋਈ ਮਾਈ ਦਾ ਲਾਲ ਨਹੀਂ ਜਿਹੜਾ ਕੁਕਰਮ ਕਰੇ ਬੇਸਵਾ ਰਤ ਬ੍ਰਿਥਾ ਪਏ ਮਨ ਮੇ ਨਾ ਸ਼ੰਕਾ ਮਨ। ਜਿਹੜਾ ਵੇਸਵਾ ਦਾ ਪ੍ਰੇਮੀ ਹੋ ਗਿਆ ਆਪਣੀ ਇਸਤਰੀ ਨੂੰ ਤਿਆਗ ਕੇ ਬਾਜ਼ਾਰ ਦੀਆਂ ਇਸਤਰੀਆਂ ਨਾਲ ਜਿਸ ਨੇ ਪ੍ਰੀਤੀ ਲਾ ਲਈ, ਅੱਜ ਨਹੀਂ ਤਾਂ ਕੱਲ ਉਸ ਦੇ ਸਰੀਰ ਨੂੰ ਕੋਈ ਐਸਾ ਭਿਆਨਕ ਰੋਗ ਲੱਗ ਜਾਵੇਗਾ ਜਿਸ ਰੋਗ ਨਾਲ ਹੀ ਉਸ ਦੇ ਸਰੀਰ ਦਾ ਅੰਤ ਹੋ ਜਾਵੇਗਾ। ਇਸ ਵਾਸਤੇ ਧਰਮ ਗ੍ਰੰਥਾਂ ਨੇ ਸਾਨੂੰ ਮਨਾ ਕੀਤਾ ਹੈ ਕਿ ਗੁਰੂ ਦਾ ਜਿਹੜਾ ਸਿੱਖ ਹੈ ਉਸ ਦੀ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਪਣੀ ਇਸਤਰੀ ਨਾਲ ਵੱਧ ਤੋਂ ਵੱਧ ਪਿਆਰ ਹੋਣਾ ਚਾਹੀਦਾ ਹੈ। ਨਾਲੇ ਛੇ ਗੱਲਾਂ ਜਿੱਥੇ ਇਕੱਠੀਆਂ ਹੋ ਜਾਣ ਉੱਥੇ ਸਵਰਗ ਹੈ। ਆਸਾ ਇਸ਼ਟ ਉਪਾਸ਼ਨਾ ਖਾਨ ਪਾਨ ਪਹਿਰਾਨ, ਇੱਕ ਤੇ ਆਸਾ ਇੱਕ ਹੋਵੇ, ਇਸ਼ਟ ਵੀ ਇੱਕ ਹੋਵੇ ਤੇ ਉਪਾਸ਼ਨਾ ਦਾ ਢੰਗ ਵੀ ਇੱਕੋ ਜਿਹਾ ਹੋਵੇ, ਖਾਣਾ ਪੀਣਾ ਵੀ ਮਿਲਦਾ ਹੋਵੇ, ਉਸ ਪਤੀ ਸਤੀ ਦਾ ਘਰ ਜਿਹੜਾ ਹੈ ਸਵਰਗ ਤੋਂ ਵੀ ਵੱਧ ਸੁਖਦਾਇਕ ਹੈ। ਐਸੇ ਸੁਖਦਾਇਕ ਘਰ ਵਿਚ ਰਹਿ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਵਿਚ ਰਹਿ ਕੇ ਮਾਤਾ ਪਿਤਾ ਨੂੰ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ, ਆਪਣੇ ਬੱਚਿਆਂ ਨੂੰ ਨਜਾਇਜ਼ ਬਿਨਾਂ ਕਿਸੇ ਗੱਲ ਤੋਂ ਨੋਕਾ ਟੋਕੀ ਕਰਨੀ ਇਹ ਵੀ ਅਕਲ ਵਾਲੇ ਬੰਦਿਆਂ ਦਾ ਕੰਮ ਨਹੀਂ, ਸਿਆਣਪ ਨਾਲ ਪਿਆਰ ਨਾਲ ਸਮਝਾ ਕੇ ਨਿਰੰਕਾਰ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅਸੀਂ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਦੇ ਹਾਂ। ਮਾਤਾ ਪਿਤਾ ਦੀ ਸੇਵਾ ਉੱਤੇ ਭਾਈ ਗੁਰਦਾਸ ਜੀ ਨੇ ਜ਼ੋਰ ਦਿੱਤਾ ਹੈ। ਸੋ ਇਨ੍ਹਾਂ ਚੌਂ ਸ਼ਬਦਾਂ ਦੇ ਅੰਦਰ ਪਤੀਵਰਤਾ ਧਰਮ ਦੇ ਗੁਣ ਅਤੇ ਮਾਤਾ ਪਿਤਾ ਦੀ ਸੇਵਾ ਦਾ ਬੱਚਿਆਂ ਨੂੰ ਖਿਆਲ ਰੱਖਣਾ ਜਿਹੜਾ ਹੈ ਦਰਸਾਇਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਅਸੀਂ ਗੁਰਸਿੱਖੀ ਧਾਰਨ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੀਰ ਸਪੁੱਤਰ ਬਣੀਏ ਅਤੇ ਆਪਣੇ ਬਲ ਨੂੰ ਸਾਂਭ ਕੇ ਗੌਰਵਮਈ ਜੀਵਨ ਬਤੀਤ ਕਰਕੇ ਸਤਿਗੁਰੂ ਜੀ ਦੀ ਪ੍ਰਸੰਸਾ ਦੇ ਪਾਤਰ ਬਣ ਸਕੀਏ ਤਾਂ ਅਸੀਂ ਲੋਕ ਸੁਖੀਏ ਪਰਲੋਕ ਸੁਹੇਲੇ ਹੋਵਾਂਗੇ। ਗਰੀਬ ਨਵਾਜ਼ ਪਾਤਸ਼ਾਹ ਜੀ ਦੀ ਬਾਣੀ ਵਿਚ ਹੋਰ ਵੀ ਬੇਅੰਤ ਉਪਦੇਸ਼ ਆਏ ਹਨ। ਜਿਨ੍ਹਾਂ ਜਿਨ੍ਹਾਂ ਜੀਵਾਂ ਦੇ ਭਾਗ ਜਾਗਦੇ ਹਨ ਉਹ ਉਸ ਉਪਦੇਸ਼ ਦੀ ਕਮਾਈ ਕਰਕੇ ਆਪਣੀ ਜੀਵਨ ਯਾਤਰਾ ਸਫਲੀ ਕਰ ਲੈਂਦੇ ਹਨ। ਸਾਰੇ ਧਰਮਾਂ ਵਿਚੋਂ ਗ੍ਰਿਸਤ ਧਰਮ ਨੂੰ ਭਾਈ ਗੁਰਦਾਸ ਜੀ ਨੇ ਸ਼੍ਰੋਮਣੀ ਗਿਣਿਆ ਹੈ। ਜਿਵੇਂ ਇਕ ਥਾਂ ਉਤੇ ਫਰਮਾਉਂਦੇ ਹਨ ਕਿ ਜੈਸੇ ਸਰਸਰਤਾ ਸਕਲ ਮੇ ਸਮੁੰਦ ਬੜੋ, ਜਿਵੇਂ 999 ਨਦੀਆਂ ਦੇ ਵਿਚੋਂ ਗੰਗਾ ਮਹਾਨ ਹੈ ਪਰ 999 ਨਦੀਆਂ ਨਾਲੋਂ ਸਮੁੰਦਰ ਵੱਡਾ ਹੈ। ਮੇਰ ਮੇ ਸੁਮੇਰ ਬੜੋ ਜਗਤ ਬੁਖਾਨ ਹੈ, ਪਰਬਤਾਂ ਵਿਚੋਂ ਜਿਵੇਂ ਸੁਮੇਰੂ ਪਰਬਤ ਸਿਖਰਾਂ ਤੇ ਹੈ। ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ, ਜਿਵੇਂ ਸਾਰੇ ਹੀ ਰੁੱਖਾਂ ਵਿਚੋਂ ਚੰਦਨ ਦਾ ਬ੍ਰਿਖ ਸ਼੍ਰੋਮਣੀ ਹੈ। ਧੰਨ ਧੰਨ ਮੇ ਕਣਕ ਅਤਿ ਉੱਤਮ ਕੇ ਮਾਨ ਹੈ, ਸੱਤ ਧੰਤਾਂ ਵਿਚੋਂ ਸੋਨਾ ਉੱਤਮ ਹੈ। ਪੰਛਨ ਮੇ ਹੰਸ, ਪੰਛੀਆਂ ਵਿਚੋਂ ਹੰਸ ਸ਼੍ਰੋਮਣੀ ਹੈ। ਮ੍ਰਿਗ ਰਾਜਨ ਮੇ ਸਾਰ ਦੂਲ, ਅਤੇ ਜੰਗਲ ਦੇ ਸਾਰੇ ਜਾਨਵਰਾਂ ਦਾ ਰਾਜਾ ਸ਼ੇਰ ਹੈ। ਇਸੇ ਪ੍ਰਕਾਰ ਨਾਲ ਰਾਗਨ ਮੇ ਸ੍ਰੀ ਰਾਗ ਪਾਰਸ ਪਖਾਨ ਹੈ, ਰਾਗਾਂ ਵਿਚੋਂ ਸ੍ਰੀ ਰਾਗ ਉੱਤਮ ਹੈ ਅਤੇ ਪੱਥਰਾਂ ਵਿਚੋਂ ਸਭ ਤੋਂ ਕੀਮਤੀ ਪਾਰਸ ਦਾ ਪੱਥਰ ਹੈ। ਗਿਆਨਨ ਮੇ ਗਿਆਨ, ਇਸੇ ਤਰ੍ਹਾਂ ਦੁਨੀਆਂ ਦੇ ਗਿਆਨ ਵਿਚੋਂ ਗੁਰੂ ਦਾ ਗਿਆਨ। ਧਿਆਨਨ ਮੇ ਧਿਆਨ ਗੁਰ, ਅਤੇ ਧਿਆਨ ਵਿਚੋਂ ਗੁਰੂ ਦਾ ਧਿਆਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧਿਆਨ, ਸਾਹਮਣੇ ਬੈਠ ਕੇ ਗੁਰੂ ਕੀ ਬਾਣੀ ਦਾ ਪਾਠ ਕਰਨਾ, ਧਿਆਨ ਧਰਨਾ। ਸਗਲ ਧਰਮ ਮੇ ਗ੍ਰਿਸਤ ਪ੍ਰਧਾਨ ਹੈ, ਇਸੇ ਤਰ੍ਹਾਂ ਹੋਰ ਸਾਰੇ ਵਰਣਾ ਵਿਚੋਂ ਆਸ਼ਰਮਾਂ ਵਿਚੋਂ ਗ੍ਰਿਸਤ ਧਰਮ ਜਿਹੜਾ ਹੈ ਇਸ ਨੂੰ ਪ੍ਰਧਾਨਤਾ ਹੀ ਦਿੱਤੀ ਹੈ। ਲੋਕ ਵੇਦ ਗੁਣ ਗਿਆਨ ਵਿਚ ਅਰਧ ਸਰੀਰੀ ਮੋਖ ਦੁਆਰੀ ਕਹਿ ਕੇ ਭਾਈ ਗੁਰਦਾਸ ਜੀ ਨੇ ਦਰਸਾਇਆ ਹੈ ਕਿ ਆਪਣੀ ਇਸਤਰੀ ਸਿਉਂ ਰਤ ਹੋਈ, ਜੋ ਆਪਣੀ ਇਸਤਰੀ ਨਾਲ ਰਤਮਣੇ ਪ੍ਰੀਤੀ ਕਰਦਾ ਹੈ ਉਹ ਗੁਰੂ ਦਾ ਸਿਆਣਾ ਸਿੱਖ ਹੈ। ਭਾਈ ਗੁਰਦਾਸ ਜੀ ਦੇ ਨਾਲ ਨਾਲ ਹੋਰ ਵੀ ਅਨੇਕਾਂ ਸੰਤਾਂ ਮਹਾਤਮਾ ਨੇ ਇਤਿਆਦ ਹਦਾਇਤਾਂ ਕੀਤੀਆਂ ਹਨ। ਇਕ ਥਾਂ ਉਤੇ ਲਿਖਦੇ ਹਨ, ਜਦੋਂ ਛੇਵੇਂ ਪਾਤਸ਼ਾਹ ਜੀ ਆਪਣੀ ਬੱਚੀ ਨੂੰ ਤੋਰ ਰਹੇ ਸਨ ਉਦੋਂ ਗੁਰਬਲਾਸ ਵਿਚ ਅੱਖਰ ਹਨ, ਸੁਣ ਬੀਬੀ ਮੈਂ ਤੁਝੇ ਸੁਣਾਉ, ਪਤ ਕੀ ਮਹਿਮਾ ਕਹਿ ਤਕ ਗਾਉ, ਪਤੀ ਦੇਵ ਕੀ ਸੇਵਾ ਸਫਲੀ, ਪਤ ਬਿਨੇ ਔਰ ਕਰੇ ਸਭ ਨਿਫਲੀ, ਯਾ ਤੇ ਪਤ ਕੀ ਸੇਵ ਕਰੀਜੇ, ਪਾਤ ਪੁਖਾਰ ਸੁਪਾਨ ਕਰੀਜੇ। ਛੇਵੇਂ ਪਾਤਸ਼ਾਹ ਆਪਣੀ ਕਾਕੀ ਬੀਬੀ ਵੀਰੋ ਨੂੰ ਸਮਝਾਉਂਦੇ ਹਨ ਕਿ ਪਤੀ ਦੀ ਮਹਿਮਾ ਮੈਂ ਕਿੱਥੋਂ ਤੱਕ ਵਰਣਨ ਕਰਕੇ ਦੱਸਾਂ। ਸੰਤ ਸੁੰਦਰ ਦਾਸ ਜੀ ਲਿਖਦੇ ਨੇ, ਪਤੀ ਹੀ ਸੋ ਪ੍ਰੇਮ ਹੋਏ, ਪਤੀ ਤੋਂ ਬਿਨਾ ਸੱਚਾ ਪਿਆਰ ਮਿਲ ਹੀ ਨਹੀਂ ਸਕਦਾ। ਪਤੀ ਹੀ ਸੋ ਨੇਮ ਹੋਏ, ਪਤੀ ਹੀ ਸੋ ਛੇਮ ਹੋਏ, ਛੇਮ ਮੈਣੇ ਮੁਕਤੀ। ਜਿਹੜੀ ਇਸਤਰੀ ਆਪਣੇ ਪਤੀ ਦੀ ਸੇਵਾ ਵਿਚ ਜੀਵਨ ਗੁਜ਼ਾਰ ਦਿੰਦੀ ਹੈ ਉਹਦੀ ਕਲਿਆਣ ਹੋ ਜਾਂਦੀ ਹੈ। ਪਤੀ ਹੀ ਸੋ ਰਤ ਹੈ, ਰਤ ਮੈਣੇ ਪ੍ਰੀਤੀ, ਪਤੀ ਹੀ ਹੈ ਜਗ ਜੋਗ, ਪਤੀ ਹੀ ਹੈ ਰਸ ਭੋਗ, ਪਤੀ ਹੀ ਸੋ ਮਿਟੇ ਸੋਗ, ਪਤੀ ਹੀ ਕੋ ਮਤ ਹੈ, ਪਤੀ ਹੀ ਹੈ ਗਿਆਨ ਧਿਆਨ, ਪਤੀ ਹੀ ਹੈ ਪੁੰਨ ਦਾਨ, ਪਤੀ ਹੀ ਹੈ ਤੀਰਥ ਨਹਾਨ, ਪਤੀ ਹੀ ਕੋ ਜਤ ਹੈ, ਪਤੀ ਬਿਨ ਪਤ ਨਾ ਹੈ, ਪਤੀ ਬਿਨ ਗਤ ਨਾ ਹੈ, ਸੁੰਦਰ ਸਕਲ ਵਿਦ ਏਕ ਪਤੀ ਬ੍ਰਤ ਹੈ। ਪਤੀ ਬ੍ਰਤਾ ਇਸਤਰੀ ਦਾ ਬੜਾ ਉੱਚਾ ਜੀਵਨ ਲਿਖਿਆ ਹੈ। ਛੇਵੇਂ ਪਾਤਸ਼ਾਹ ਨੇ ਹਦਾਇਤ ਕੀਤੀ ਕਿ ਹੇ ਬੀਬੀ, ਪਤੀ ਦੀ ਸੇਵਾ ਸਫਲੀ ਹੈ, ਇਸ ਵਾਸਤੇ ਪਤੀ ਨੂੰ ਤਿਆਗ ਕੇ ਹੋਰ ਬੰਨੇ ਕੋਈ ਟੱਕਰਾ ਮਾਰਦੀ ਫਿਰੇ ਉਸ ਦੀ ਸੇਵਾ ਲੇਖੇ ਵਿਚ ਹੀ ਨਹੀਂ ਪੈਂਦੀ। ਯਾ ਤੇ ਪਤ ਕੀ ਸੇਵ ਕਰੀਜੇ, ਪਾਦ ਪੁਖਾਰ ਸੁਪਾਨ ਕਰੀਜੇ, ਗੁਰਜਨ ਕੀ ਇੱਜਤ ਬਹੁ ਕਰਨੀ, ਸਾਸ ਸੇਵ ਰਿੱਧ ਮਾਹੇ ਸੁਧਰਨੀ। ਸੱਸ ਤੇ ਸਹੁਰੇ ਦੀ ਸੇਵਾ ਵਿਚ ਧਿਆਨ ਦੇਣਾ, ਦੁਨੀਆਂ ਦੀਆਂ ਸਾਰੀਆਂ ਮੁਸ਼ਕਲਾਂ ਸੱਸ ਸਹੁਰੇ ਦੀ ਨਾਰਾਜ਼ਗੀ ਤੋਂ ਪੈਦਾ ਹੋ ਜਾਂਦੀਆਂ ਹਨ। ਜੇ ਸੁਜਾਨ ਬੀਬੀ ਆਪਣੇ ਮਾਤਾ ਪਿਤਾ ਦੇ ਸਮਾਨ ਆਪਣੇ ਸੱਸ ਸਹੁਰੇ ਨੂੰ ਸਮਝੇ ਤੇ ਅਨੇਕਾਂ ਦੁੱਖਾਂ ਤੋਂ ਬਚੀ ਰਹਿੰਦੀ ਹੈ। ਇਹਨੇ ਨੂੰ ਦਮੋਦਰੀ ਜੀ ਆ ਗਏ, ਆਪਣੀ ਕੰਨਿਆਂ ਨੂੰ ਵਿਦਾ ਕਰਨ ਲੱਗਿਆਂ ਛੇਵੇਂ ਪਾਤਸ਼ਾਹ ਦੇ ਮਹਿਲ ਦਮੋਦਰੀ ਜੀ ਕਾਕੀ ਨੂੰ ਹਦਾਇਤ ਕਰਦੇ, ਸੁਨ ਪੁੱਤਰੀ ਪ੍ਰਾਨਣ ਤੇ ਪਿਆਰੀ, ਹੇ ਬੱਚੀ ਮੈਨੂੰ ਜਿੰਦ ਨਾਲੋਂ ਤੂੰ ਪਿਆਰੀ ਹੈ। ਮੈਂ ਤੈਨੂੰ ਨਸੀਹਤ ਦਿੰਦੀ ਹਾਂ ਜਿਸ ਤੇ ਬੈਸ ਬੀਤੇ ਸੁਖਕਾਰੀ ਤੇਰੀ ਸਾਰੀ ਉਮਰ ਸੁਖਾਂ ਵਿਚ ਲੰਘੇਗੀ। ਕੁਲ ਕੀ ਬਾਤ ਚਿੱਤ ਮੈਂ ਧਰਨੀ, ਆਪਣੇ ਘਰ ਦੀ ਗੱਲ ਬਾਹਰ ਨਹੀਂ ਕਰਨੀ। ਖੋਟੀ ਸੰਗਤ ਨਹੀਂ ਸੋ ਕਰਨੀ, ਭੈੜਿਆਂ ਦੀ ਸੰਗਤ ਵਿਚ ਨਹੀਂ ਜਾਣਾ। ਪ੍ਰਾਤੇ ਉਠ ਕਰ ਮੱਜਨ ਕਰਿਓ, ਸਵੇਰੇ ਉਠ ਕੇ ਇਸ਼ਨਾਨ ਕਰਨਾ, ਗੁਰਬਾਣੀ ਕੋ ਮੁਖ ਤੇ ਰਰਿਓ। ਗੁਰਬਾਣੀ ਦਾ ਨਿਤਨੇਮ ਕਰਨਾ ਹੈ, ਪੁਨਾ ਔਰ ਵਿਵਹਾਰ ਜੋ ਹੋਈ। ਫਿਰ ਘਰ ਦੇ ਜਿਹੜੇ ਕੰਮ ਕਾਰ ਨੇ ਉਹ ਨੌਕਰਾਂ ਚਾਕਰਾਂ ਤੇ ਨਹੀਂ ਛੱਡਣੇ, ਭਲੇ ਸੰਭਾਲੋ ਨੀਕੇ ਸੋਈ, ਉਨ੍ਹਾਂ ਨੂੰ ਆਪ ਕਰਨਾ ਹੈ। ਮੋਟਿਗ ਉਪਾ ਲੰਬ ਨਹੀਂ ਆਵੇ, ਮੇਰੇ ਕੋਲ ਤੇਰਾ ਕਾਕੀ ਕੋਈ ਉਲਾਮਾ ਨਹੀਂ ਆਉਣਾ ਚਾਹੀਦਾ, ਐਸੀ ਭਾਂਤ ਸਰਬ ਸੁਖ ਪਾਵੇ। ਏਦਾਂ ਰਹਿਣ ਨਾਲ ਸਮਗਰ ਜ਼ਿੰਦਗੀ ਸੁਖਾਂ ਵਿਚ ਬਤੀਤ ਹੋਵੇਗੀ। ਜਿਨ੍ਹਾਂ ਜਿਨ੍ਹਾਂ ਉਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹ ਖਾਨਦਾਨ ਨੂੰ ਲਾਜ ਨਹੀਂ ਲਵਾਉਂਦੀਆਂ ਬੀਬੀਆਂ। ਉਹ ਆਪਣਾ ਜੀਵਨ ਜੇ ਕਿਸੇ ਨੇ ਆ ਕੇ ਕਹਿ ਦਿੱਤਾ ਨਹੀਂ ਤੇਰੇ ਘਰ ਵਾਲਾ ਤੇ ਕਾਲਾ ਚੌ ਵਰਗਾ, ਪਰ ਪਤੀ ਵਰਤਾ ਇਸਤਰੀ ਕਹਿੰਦੀ ਆ ਵੀ ਮੁੜ ਕੇ ਨਾ ਮੈਨੂੰ ਇਹ ਗੱਲ ਕਵੀ, ਮੇਰੇ ਵਾਸਤੇ ਤੇ ਇਹ ਵਿਸ਼ਨੂੰ ਦਾ ਰੂਪ ਵਾ, ਮੈਨੂੰ ਜੋ ਪਤੀ ਮਿਲ ਗਿਆ ਮੈਂ ਇਹਦੇ ਨਾਲ ਆਪਣੇ ਦਿਨ ਕੱਟ ਲੈਣੇ ਨੇ, ਹੋਰ ਕਿਸੇ ਵੱਲ ਬੁਰੀ ਨਿਗਾਹ ਕਰਕੇ ਨਹੀਂ ਤੱਕਣਾ। ਇਤਿਆਦ ਗੁਣ ਧਰਮੀ ਲੋਕਾਂ ਵਿਚ ਪਾਏ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਦੇ ਚਰਨੀ ਲੱਗਣ ਨਾਲ ਇਹ ਗੁਣ ਸਾਨੂੰ ਵੀ ਨਸੀਬ ਹੋ ਸਕਦੇ ਨੇ। ਭੁੱਲਾਂ ਗਲਤੀਆਂ ਦੀ ਖਿਮਾ ਕਰਨੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।